कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਗੇਟਵੇ ਸ਼ੇਵਲੇ ਲਾਇਆ ਸ਼ੇਵਲੇ ਔਰ ਜੀਐਮਸੀ ਪਰ ਇੱਕ ਲਿਮਿਟਿਡ ਟਾਈਮ ਸਪੈਸ਼ਲ ਆਫਰ ਫਾਲ ਕੇ ਲਈ ਗੇਅਰ ਅਪ ਹੋ ਜਾਏਗੀ 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 और गेट पे की जानिब से $500 कैश बोनस। आज ही विजिट करें शेवी ब्यूइक जीएमसी डीलरशिप आपके बिल्कुल पास, गेट पे शेवले ब्रैम्पटन, एयरपोर्ट रोड एंड क्वीन स्ट्रीट पर। कॉल 905-791-7111।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
मिसिसागा दे सब तो सोने 57 स्टोरी एमबेसिटी 6 टावर विच कॉन्डो यूनिट बुक करवाउण दा सुनहरी मौका। केयरवन ते फ्यूचर एलआरटी ट्रांजिट दे बिल्कुल नाल। क्लोजिंग 2029 च यानी 6 साल बाद। निक्कियां निक्कियां आसान किश्तां, थोड़ा जिहा डिपॉजिट 5% 2023 च, 5% 24 च, 2.5% 2025 च ते 2.5% 2026। वाजिब कीमतां ते बहुत सारे इंसेंटिव। प्लैटिनम प्राइसिस ते अपना यूनिट बुक करवाउण लई रीमैक्स स्पैशलिस्ट चरणजीत बराड़ नूं हुणे कॉल करो 647-300-8436।
दोस्तों, जे तुसी अपना ट्रक खरीदना चाहते हो, ट्रेलर खरीदना चाहते हो, हैवी ड्यूटी कंस्ट्रक्शन इक्विपमेंट खरीदना चाहते हो या फिर मेडिकल ऑफिस वास्ते इक्विपमेंट खरीदना है तो ओदे वास्ते पैसे धेले की लोड़ होगी। जिदा इंतजाम करके देंगे जस्सी तनवा, जिन्हों का पिछला लंबा तजर्बा है। जे तुसी ट्रांसपोर्ट ट्रक खरीद रहे हो, ट्रेलर, हैवी ड्यूटी इक्विपमेंट, मेडिकल ऑफिस इक्विपमेंट, जस्सी तनवा नाल हुणे संपर्क करो 416-388-1800-416-388-1800 जस्सी तनवा। ट्रक ड्राइवर वीर जरा ध्यान नाल नोट करो कि सीपी वाहन दे बिल्कुल लागे रदरफोर्ड अते 427 दे बिल्कुल खुंजे ते एक वड्डा ट्रक यार्ड जिहड़ा बिल्कुल सिक्योर्ड है तुहाडे लई अवेलेबल है। 18 एकड़ दे इस ट्रक यार्ड दे विच एक ट्रक तों लै के ते सैकड़े ट्रकां दी पार्किंग तुसी इत्थे लै सकदे हो। किसे किस्म दी जानकारी लई बिल्ला रंधावा नाल 416-880-0468 या फिर जिंदर बुट्टर नाल 647-628-6100 ते संपर्क करो। सीपी वाहन दे बिल्कुल लागे तुहाडे ट्रकां लई सिक्योर्ड पार्किंग।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ। 1850 Albion Road in Rexdale 416-213-1165।
चरणजीत ब्राड वालों अज दे नगारा प्रोग्राम च तुहाडा सारेयां दा निघा स्वागत जी। अज जी शुक्रवार दा दिन ते हमेशा दी तरह 3 बजे तक अपना आवाज दे जरिए साथ रहना। उस तो बाद तुसी भी मौजां करनियां लोंग वीकेंड आ ते मैं भी मौजां करनियां। फिर आपां मिलांगे जी सोमवार नूं। प्रोग्राम दे शुरू च ही मैं तुहानूं एक दुखदाई खबर आ जिहड़ी ओह सुणाउण लग्गिआं। वैसे पहलां भी तुहाडे नाल सांझी कीती आ। साडे पंजाब TV दे जिहड़े करता धरता ने जस्सी सराय जी, उन्हां दी भतीजी पम्मा सराय दी बेटी जिन्हां दी जान चली गई सी पिछले कुछ दिन पहलां, ਉਹਨਾਂ ਦਾ ਅੱਜ ਫਿਊਨਰਲ ਆ ਜੀ। ਆਖਰੀ ਰਸਮਾਂ ਨੇ ਅਤੇ ਇਸ ਵੇਲੇ ਉਹ ਚੱਲ ਰਿਹਾ ਫਿਊਨਰਲ ਆ ਜਿਹੜਾ ਬ੍ਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ, ਅਤੇ ਉਸ ਤੋਂ ਬਾਅਦ 3 to 5 ਤੱਕ ਸਿੱਖ ਸਪਿਰਚੁਅਲ ਸੈਂਟਰ ਟੋਰੋਂਟੋ ਕੈਰੀਅਰ ਡਰਾਈਵ 'ਤੇ ਜਿਹੜਾ ਉੱਥੇ ਫਿਰ ਮਤਲਬ ਅੰਤਿਮ ਜਿਹੜਾ ਹੈਗਾ ਭੋਗ ਅਰਦਾਸ ਵਗੈਰਾ ਜਿਹੜੀ ਹੋਊਗੀ, ਧਾਰਮਿਕ ਰਸਮਾਂ ਜੋ ਵੀ ਕੀਤੀਆਂ ਜਾਂਦੀਆਂ ਨੇ। ਅਤੇ ਵੈਸੇ ਉੱਥੇ ਤੁਸੀਂ ਪਹੁੰਚੇ ਹੋਏ ਹਾਂ, ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰ ਰਹੇ ਹੋ। ਬਸ ਜੀ ਇਹੀ ਜ਼ਿੰਦਗੀ ਆ, ਪਤਾ ਨਹੀਂ ਲੱਗਦਾ ਅਗਲੇ ਮਿੰਟ ਦੇ ਵਿੱਚ ਕੀ ਹੋ ਜਾਣਾ, ਅਤੇ ਜਦੋਂ ਨੌਜਵਾਨ ਬੱਚਾ ਕੋਈ ਚੱਲਿਆ ਜਾਂਦਾ ਤਾਂ ਫਿਰ ਦੁੱਖ ਜ਼ਿਆਦਾ ਹੁੰਦਾ। ਆਪਾਂ ਜੀ ਪ੍ਰੋਗਰਾਮ ਦੀ ਆਪਣੇ ਦੀ ਸ਼ੁਰੂਆਤ ਕਰਦੇ ਹਾਂ। ਕੱਲ੍ਹ 5 ਅਕਤੂਬਰ ਸੀ ਕੱਲ੍ਹ ਜੀ, ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤਾਂ, ਅੱਜ 6 ਅਕਤੂਬਰ ਆ, ਅਤੇ ਕੱਲ੍ਹ ਵਰਲਡ ਟੀਚਰਸ ਡੇ ਸੀ, ਅਧਿਆਪਕਾਂ ਦਾ ਦਿਨ। ਅਤੇ ਆਪਾਂ ਸਾਰੇ ਜਿਹੜੇ ਥੋੜ੍ਹਾ ਬਹੁਤ ਪੜ੍ਹੇ ਲਿਖੇ ਹਾਂ, ਜਿੰਨਾ ਕੁ ਵੀ ਮੌਕਾ ਮਿਲਿਆ, ਆਪਾਂ ਨੂੰ ਪਤਾ ਟੀਚਰ ਦੀ ਅਹਿਮੀਅਤ ਬਾਰੇ। ਕਈਆਂ ਨੂੰ ਨਹੀਂ ਵੀ ਪਤਾ ਵੈਸੇ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਫਿਰ ਜਦੋਂ ਫੇਲ ਫੂਲ ਹੋ ਜਾਂਦੇ ਆ ਤਾਂ ਫਿਰ ਉਹ ਕਹਿੰਦੇ ਆ ਜੀ ਟੀਚਰ ਬੜਾ ਭੈੜਾ ਸੀ, ਟੀਚਰ ਨੇ ਸਾਨੂੰ ਪੜ੍ਹਾਇਆ ਲਿਖਾਇਆ ਨਹੀਂ। ਕਈ ਤਾਂ ਇੱਥੋਂ ਤੱਕ ਚਲੇ ਜਾਂਦਾ ਵੀ ਟੀਚਰਾਂ ਨੂੰ ਕੁੱਟਣਾ ਵੀ ਚਾਹੀਦਾ। ਖੈਰ ਜੀ, ਆਪੋ ਆਪਣੇ ਵਿਚਾਰ ਨੇ, ਅਤੇ ਖਾਸ ਕਰਕੇ ਤੁਹਾਨੂੰ ਪਤਾ ਪੰਜਾਬੀ ਆ ਜਿਹੜੇ ਕੁੱਟਣ ਮਾਰਨ 'ਚ ਯਕੀਨ ਰੱਖਦੇ ਹੁੰਦੇ ਆ। ਅਤੇ ਥੋੜ੍ਹੇ ਜਿਹੇ ਦਿਨ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਸੀ, ਮੈਂ ਪੂਰੀ ਘਟਨਾ ਤੁਹਾਡੇ ਨਾਲ ਉਹ ਸਾਂਝੀ ਕਰਨੀ ਹੈ ਬਾਅਦ ਦੇ ਵਿੱਚ, ਉਹਨਾਂ ਨੇ ਪ੍ਰੋਫੈਸਰ ਨੂੰ ਕੁੱਟਿਆ ਵੀ ਆ। ਹਾਲਾਂਕਿ ਸਿਆਣੇ ਬੱਚੇ ਪ੍ਰੋਫੈਸਰ ਨੂੰ ਬਚਾਉਣ ਲੱਗੇ ਹੋਏ ਸੀ, ਹੁਲਾਓ ਹੁਲਾਓ ਕਰਕੇ ਪੈ ਗਏ। ਤੁਹਾਨੂੰ ਪਤਾ ਸਾਡੇ ਕਲਚਰ ਦਾ ਮਾੜਾ ਪੱਖ ਆ ਇਹ, ਵੀ ਅਸੀਂ ਗੱਲਬਾਤ ਘੱਟ ਸੁਣਦੇ ਹਾਂ, ਅਤੇ ਬਿਨਾਂ ਸੁਣੇ ਬਿਨਾਂ ਸਮਝੇ ਬਿਨਾਂ ਪਰਖੇ ਪੜਤਾਲੇ ਵਿਸ਼ਵਾਸ ਕਰਕੇ ਅਸੀਂ ਮਾੜੇ ਆਂਸਰਾਂ ਦੇ ਮਗਰ ਲੱਗ ਕੇ ਕਈ ਵਾਰੀ ਮਾੜੀਆਂ ਕਾਰਵਾਈਆਂ ਕਰਦੇ ਹਾਂ। ਪਰ ਇਹਦਾ ਇਹ ਮਤਲਬ ਨਹੀਂ ਅਸੀਂ ਜੋ ਕੋਈ ਸਮਾਜ ਚੱਲ ਰਿਹਾ ਅਸੀਂ ਉਹਦੇ ਬਾਰੇ ਗੱਲ ਨਾ ਕਰੀਏ, ਅਸੀਂ ਪੜਚੋਲ ਅਤੇ ਸਵੈ ਪੜਚੋਲ ਨਾ ਕਰੀਏ, ਇਹ ਵੀ ਮਤਲਬ ਨਹੀਂ ਹੈਗਾ। ਵਰਲਡ ਟੀਚਰਸ ਡੇ ਆ ਜਿਹੜਾ ਜੀ, ਇਹ ਇਸ ਕਰਕੇ ਇਹ ਦਿਨ ਦੀ ਅਹਿਮੀਅਤ ਹੋ ਜਾਂਦੀ ਹੈ ਕਿਉਂਕਿ ਟੀਚਰਾਂ ਦਾ ਜਿਹੜਾ ਕਿੱਤਾ ਨਾ ਉਹਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ ਨੇ, ਲੋਕ ਇਸ ਕਿੱਤੇ ਤੋਂ ਦੂਰ ਭੱਜ ਰਹੇ ਨੇ। ਟੀਚਰਸ ਦੀ ਸ਼ੋਰਟੇਜ ਆ ਰਹੀ ਹੈ ਦੁਨੀਆ ਲੈਵਲ ਦੇ ਉੱਤੇ, ਲੋਕ ਪੜ੍ਹਾਉਣਾ ਪਸੰਦ ਨਹੀਂ ਕਰਦੇ, ਪੜ੍ਹਨਾ ਵੀ ਨਹੀਂ ਪਸੰਦ ਕਰਦੇ ਵੈਸੇ। ਅਤੇ ਇਸ ਕਰਕੇ ਮਾਹਰ ਸੱਜਣ ਕਹਿੰਦੇ ਨੇ ਵੀ ਇਹ ਜਿਹੜਾ ਕਿੱਤਾ ਨਾ ਇਹ ਬਹੁਤ ਅਹਿਮ ਹੈਗਾ ਅਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਟੀਚਰਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ। ਵੈਸੇ ਸਮੱਸਿਆ ਇਹ ਆ ਜੀ, ਜਦੋਂ ਕਿਸੇ ਵਿਅਕਤੀ ਦਾ ਰੁਜ਼ਗਾਰ ਕਿਸੇ ਫੀਲਡ ਦੇ ਵਿੱਚੋਂ ਨਾ ਉਹਨੂੰ ਰੁਜ਼ਗਾਰ ਲੱਭੇ, ਕੰਪੈਰੇਟਿਵਲੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੋਵੇ, ਦਿਮਾਗ ਖਪਾਈ ਹੋਵੇ, ਸਰੀਰ ਦਾ ਜ਼ੋਰ ਲੱਗਦਾ ਹੋਵੇ, ਉਹ ਕਿੱਤਾ ਕਿਉਂ ਕਰੂਗਾ ਕੋਈ? ਪਤਾ ਹੀ ਆ ਤੁਹਾਨੂੰ, ਜਿੱਥੋਂ ਪੈਸੇ ਜ਼ਿਆਦਾ ਮਿਲਣੇ ਆ ਪੈਸਿਆਂ ਨਾਲ ਜ਼ਿੰਦਗੀ ਚੱਲਣੀ ਆ ਅਤੇ ਉਹ ਉੱਧਰ ਨੂੰ ਜਾਊਗਾ ਲਾਜ਼ਮੀ ਤੌਰ 'ਤੇ। ਪਰ ਕਈ ਕਿੱਤੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਨੋਬਲ ਪ੍ਰੋਫੈਸ਼ਨ ਕਹਿੰਦੇ ਆ। ਉਹਦੇ ਨਾਲ ਦਿਮਾਗ ਦੀ ਸੰਤੁਸ਼ਟੀ ਹੁੰਦੀ ਆ, ਦਿਮਾਗ ਤ੍ਰਿਪਤ ਹੋ ਜਾਂਦਾ ਕੋਈ ਕੰਮ ਕਰਕੇ। ਵੈਸੇ ਤਾਂ ਕੋਈ ਵੀ ਕੰਮ ਕਰੋ ਅਤੇ ਦਿਮਾਗ ਦੀ ਸੰਤੁਸ਼ਟੀ ਹੋਣੀ ਚਾਹੀਦੀ ਆ। ਇਹ ਜੀ ਮਨੁੱਖੀ ਸੁਭਾਅ ਹੈ, ਇੰਸਟਿੰਕਟ ਆ, ਬੇਸਿਕ ਇੰਸਟਿੰਕਟ, ਜਿਹੜਾ ਕਿ ਪਤਾ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਜਾਂ ਨਹੀਂ, ਜਿਹੜਾ ਕਿ ਇਸ ਸਿਸਟਮ 'ਚ ਸਾਥੋਂ ਖੋਹ ਲਿਆ ਗਿਆ। ਮਤਲਬ ਬੱਧਾ ਰੁੱਧੀ ਕੰਮ ਕਰਾਇਆ ਜਾਂਦਾ ਸਾਥੋਂ, 8 ਘੰਟੇ ਕੰਮ ਦੇ ਲਾ ਲਓ। ਹੁਣ ਜ਼ਿੰਦਗੀ ਨੂੰ ਚਲਾਉਣ ਦੇ ਲਈ ਰੋਟੀ ਪਾਣੀ ਦੀ ਲੋੜ ਆ ਅਤੇ ਰੋਟੀ ਪਾਣੀ ਲਈ ਪੈਸਾ ਚਾਹੀਦਾ, ਇਸ ਕਰਕੇ ਆਪਾਂ ਕੋਈ ਵੀ ਕੰਮ ਕਰਦੇ ਹਾਂ। ਪਰ ਅਸਲ 'ਚ ਕੰਮ ਉਹ ਕਰਨਾ ਚਾਹੀਦਾ ਜਿਹੜੇ ਕੰਮ ਨੂੰ ਰੂਹ ਕਰੇ ਤੁਹਾਡੀ, ਜਿਹੜਾ ਕੰਮ ਕਰਕੇ ਤੁਹਾਡੀ ਰੂਹ ਸੰਤੁਸ਼ਟ ਹੋ ਜੇ। ਬੰਦਾ ਕਹੇ ਵੀ ਬਈ ਬਸ ਜੀ ਮੈਂ ਇੰਨਾ ਕੰਮ ਕਰ ਲਿਆ ਹਾਂ ਅਤੇ ਬਸ ਮੇਰੀ ਜ਼ਿੰਦਗੀ ਆ ਜਿਹੜੀ ਸਭ ਤੋਂ ਵਧੀਆ ਜ਼ਿੰਦਗੀ। ਉਹ ਭਾਵੇਂ 2 ਘੰਟੇ ਵੀ ਹੋ ਸਕਦਾ, 6 ਘੰਟੇ ਵੀ ਹੋ ਸਕਦਾ, ਜਾਣੀ ਬੰਦੇ ਦਾ ਨਿਸ਼ਾਨਾ ਹੋਵੇ। ਜਿਹੜੇ ਆਰਟਿਸਟ ਹੁੰਦੇ ਆ ਨਾ, ਉਹ ਸੱਚੀ ਜ਼ਿੰਦਗੀ ਨੂੰ ਰੱਜ ਕੇ ਜਿਉਂਦੇ ਆ। ਕਿਸੇ ਨੇ ਕੋਈ ਪੇਂਟਿੰਗ ਬਣਾਉਣੀ ਆ, ਕਿਸੇ ਨੇ ਗਾਣਾ ਗਾਉਣਾ, ਕਿਸੇ ਨੇ ਗਾਣਾ ਲਿਖਣਾ, ਕਿਸੇ ਨੇ ਕਿਤਾਬ ਲਿਖਣੀ ਆ, ਕਿਸੇ ਨੇ ਐਕਟਿੰਗ ਕਰਨੀ ਆ, ਉਹ ਖੁੱਭ ਜਾਂਦੇ ਬਿਲਕੁਲ। ਇਸ ਕਰਕੇ ਉਹ ਜ਼ਿੰਦਗੀ ਤੋਂ ਸੰਤੁਸ਼ਟ ਹੁੰਦੇ ਆ ਬਹੁਤੇ, ਹੈ ਨਾ। ਟੀਚਿੰਗ ਦਾ ਕਿੱਤਾ ਵੀ ਇਸ ਤਰ੍ਹਾਂ, ਪੈਸੇ ਭਾਵੇਂ ਨਾ ਵੀ ਬਣਨ ਉਹਨੇ, ਮੈਂ ਗੱਲ ਕੀਤੀ ਨਾ ਨੋਬਲ ਪ੍ਰੋਫੈਸ਼ਨ ਦੀ, ਡਾਕਟਰੀ ਦਾ ਕਿੱਤਾ ਹੋਇਆ, ਜੱਜ ਜਦੋਂ ਫੈਸਲੇ ਕਰਦੇ ਉਹਨਾਂ ਦਾ ਕਿੱਤਾ, ਕਿਉਂਕਿ ਜ਼ਿੰਦਗੀ ਬਚਾਉਣੀ ਆ ਉਹਨਾਂ ਨੇ। ਡਾਕਟਰ ਨੇ ਵੀ ਜ਼ਿੰਦਗੀ ਬਚਾਉਣੀ ਆ, ਜੱਜ ਨੇ ਵੀ ਜ਼ਿੰਦਗੀ ਬਚਾਉਣੀ ਆ, ਅਤੇ ਟੀਚਰ ਨੇ ਜ਼ਿੰਦਗੀ ਬਣਾਉਣੀ ਆ। ਤੁਸੀਂ ਕਹੋਗੇ ਜੀ ਜੱਜ ਦੇ ਨਾਲ ਤਾਂ ਵਕੀਲ ਵੀ ਆ ਗਿਆ, ਵਕੀਲਾਂ ਦੀ ਗੱਲ ਕਿਤੇ ਫੇਰ ਕਰਾਂਗੇ। ਵਕੀਲਾਂ ਬਾਰੇ ਚੁਟਕਲਾ ਮਸ਼ਹੂਰ ਆ ਵੀ ਜਦੋਂ ਤਾਂ ਤੁਹਾਡੇ 'ਤੇ ਕੇਸ ਪਿਆ ਹੁੰਦਾ ਨਾ, ਅਤੇ ਵਕੀਲ ਵੀ ਪੜ੍ਹੇ ਹੁੰਦੇ ਆ, ਡਿਗਰੀਆਂ ਮਿਲੀਆਂ ਹੁੰਦੀਆਂ, ਜਦੋਂ ਤੁਹਾਡੇ 'ਤੇ ਕੇਸ ਪਿਆ ਹੁੰਦਾ ਨਾ, ਤੁਹਾਨੂੰ ਲੱਗਦਾ ਵਕੀਲ ਹੀ ਸਾਡੀ ਜਾਨ ਬਚਾ ਦੂਗਾ। ਜਦੋਂ ਤੁਸੀਂ ਵਕੀਲ ਦੇ ਚੱਕਰ ਦੇ ਵਿੱਚ ਪੈ ਜਾਂਦੇ ਹੋ, ਤੁਹਾਨੂੰ ਅਹਿਸਾਸ ਹੋਣ ਲੱਗ ਜਾਂਦਾ ਵਕੀਲ ਨਾ ਮੇਰੀ ਬੈਕ ਦੇ ਉੱਤੇ ਆ ਕੇ ਬੈਠ ਗਿਆ ਤਾਂ ਮੇਰਾ ਸਾਹ ਘੁੱਟ ਲੂਗਾ ਵਕੀਲ, ਹੈ ਨਾ। ਇਹੋ ਜਿਹੀ ਪੜ੍ਹਾਈ ਲਿਖਾਈ ਜਾਂਦੀ। ਖੈਰ, ਆਪਣੀ ਗੱਲ ਟੀਚਿੰਗ 'ਤੇ ਚੱਲਦੀ ਸੀ। ਟੀਚਿੰਗ ਨੋਬਲ ਪ੍ਰੋਫੈਸ਼ਨ, ਹੈ ਨਾ, ਜਿਵੇਂ ਜੱਜ ਦਾ ਕੀਤਾ ਹੁੰਦਾ, ਬੰਦੇ ਨੇ ਗੁਨਾਹ ਕੀਤਾ ਜਾਂ ਨਹੀਂ ਕੀਤਾ, ਜੱਜ ਤੋਂ ਉਹਨੂੰ ਆਸ ਹੁੰਦੀ ਆ। ਤੁਸੀਂ ਆਪਣੇ ਆਪ ਨੂੰ ਡਾਕਟਰ ਦੇ ਮੂਹਰੇ ਆਤਮ ਸਮਰਪਣ ਕਰਦੇ ਨੇ, ਸਰੈਂਡਰ ਕਰਦੇ ਨੇ ਵੀ ਭਾਈ ਤੂੰ ਬਚਾ ਲਾ, ਹੈ ਨਾ। ਇਹ ਵੀ ਟੀਚਰ ਦਾ ਕੀਤਾ। ਅਸੀਂ ਛੋਟੇ ਬੱਚਿਆਂ ਨੂੰ ਟੀਚਰ ਦੇ ਹਵਾਲੇ ਕਰ ਦਿੰਦੇ ਹਾਂ ਵੀ ਬਈ ਇਹਨੇ ਜੋ ਕੁਝ ਵੀ ਸਿੱਖਣਾ ਨਾ ਭਾਈ ਤੈਥੋਂ ਸਿੱਖਣਾ, ਅਤੇ ਜੇ ਟੀਚਰ ਪੁੱਠੀ ਪਾੜਤ ਪੜ੍ਹਾ ਦੇ ਅਤੇ ਉਹ ਜਿਹੜਾ ਮਾਸੂਮ ਬੱਚਾ ਜਿਹਦਾ ਦਿਮਾਗ ਕੋਰੀ ਸਲੇਟ ਆ, ਤੁਸੀਂ ਦੇਖ ਲਓ ਉਹਦੇ 'ਤੇ ਕੀ ਉੱਕਰ ਜੂਗਾ, ਕਿਹੋ ਜਿਹਾ ਇਨਸਾਨ ਬਣ ਜੂਗਾ ਉਹ। ਇਸ ਕਰਕੇ ਟੀਚਰ ਦੀ ਅਹਿਮੀਅਤ ਬਹੁਤ ਆ, ਇਹਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ। ਬਹੁਤ ਵਾਰੀ ਇੱਥੇ ਡਿਸਕਸ਼ਨਸ ਹੁੰਦੀਆਂ ਨੇ, ਆਖੇ ਜੀ ਟੀਚਰ ਹੜਤਾਲ ਕਰਦੇ ਨੇ, ਯੂਨੀਅਨਾਂ ਇਕੱਠੀਆਂ ਹੋ ਜਾਂਦੀਆਂ। ਖੈਰ, ਅਗੇਨ ਆਪਣਾ ਨਾ ਵਿਸ਼ਾ, ਆਪਾਂ ਵਿਸ਼ੇ 'ਤੇ ਰਹਿਣਾ, ਯੂਨੀਅਨਾਂ ਦਾ ਕੰਮ ਆਪਾਂ ਅੱਜ ਨਹੀਂ ਗੱਲ ਕਰਨੀ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਟੀਚਿੰਗ ਕਿੱਤੇ ਬਾਰੇ ਕਰਨੀ ਹੈ। ਬਹੁਤ ਸਾਲ ਪਹਿਲਾਂ ਦੀ ਗੱਲ ਆ, ਇੱਥੇ ਸਾਡੀ ਡਿਸਕਸ਼ਨ ਹੋਈ ਸੀ, ਟੀਚਰਾਂ ਨੇ ਹੜਤਾਲ ਕੀਤੀ ਸੀ, ਅਤੇ ਮੈਂ ਉੱਥੇ ਗੱਲ ਕੀਤੀ ਸੀ, ਮੈਂ ਕਿਹਾ ਵੀ ਟੀਚਰ, ਪਹਿਲੀ ਗੱਲ ਤਾਂ ਟੀਚਰਾਂ ਨੂੰ ਤਨਖਾਹ ਦੀ ਕੋਈ ਲਿਮਿਟ ਹੀ ਨਹੀਂ ਹੋਣੀ ਚਾਹੀਦੀ, ਇੰਨਾ ਕੁਛ ਜਿੰਨਾ। ਪਹਿਲੀ ਗੱਲ, ਟੀਚਰ ਜਿਹੜਾ ਸਹੀ ਮਾਨਾ 'ਚ ਟੀਚਰ ਆ ਨਾ, ਉਹਨੂੰ ਜ਼ਿੰਦਗੀ ਆ ਜਿਹੜਾ ਉਹਨੂੰ ਉਹਦੇ ਕੰਮ 'ਚੋਂ ਇੰਨਾ ਸਵਾਦ ਆਉਂਦਾ, ਉਹ ਭੁੱਲ ਜਾਂਦਾ। ਇਸ ਕਰਕੇ ਟੀਚਰ ਉਹਨਾਂ, ਸਰਕਾਰ ਵੀ ਇੰਨੇ ਪੈਸੇ ਪੇ ਕਰੇ, ਟੀਚਰ ਨੂੰ ਮੰਗਣ ਦੀ ਲੋੜ ਨਾ ਪਵੇ, ਟੀਚਰ ਕਿਉਂ ਹੜਤਾਲਾਂ ਕਰਨ। ਇੱਕ ਵਾਰੀ ਤੁਹਾਨੂੰ ਇੱਕ ਕਿਸੇ ਮਾਹਰ ਵਿਦਵਾਨ ਦੀ ਨਾ ਮੈਂ ਕੋਟੇਸ਼ਨ ਵੀ ਸੁਣਾਈ, ਕੋਟੇਸ਼ਨ ਨਹੀਂ ਇੰਸਟੈਂਸ ਦੱਸਿਆ ਸੀਗਾ ਯੂਰਪ ਦੇ ਵਿੱਚ, ਬਈ ਕੋਈ ਟੀਚਰ ਨਾ ਉਹਨੂੰ ਪੁਲਿਸ ਵਾਲੇ ਨੇ ਨਾ ਟਿਕਟ ਦੇ ਤੀ, ਉਹ ਗੱਡੀ ਕਿਤੇ ਤੇਜ਼ ਸੀ, ਵਿਚਾਰੇ ਨੂੰ ਪਤਾ ਹੀ ਨਹੀਂ ਲੱਗਿਆ ਗਾ। ਅਤੇ ਵੈਸੇ ਉਹ ਟੀਚਰ ਸੀ ਜਿਹੜਾ ਪ੍ਰੋਫੈਸਰ, ਬੜਾ ਸਾਊ ਬੰਦਾ ਸੀ, ਬਹੁਤੇ ਪ੍ਰੋਫੈਸਰ ਤੁਹਾਨੂੰ ਪਤਾ ਸਾਊ ਹੀ ਹੁੰਦੇ ਆ, ਸਾਰੇ ਸਾਊ ਹੁੰਦੇ ਆ। ਅਤੇ ਉਹ ਵਿਚਾਰਾ ਭੋਲਾ ਭਾਲਾ, ਉਹਨੇ ਕੁਛ ਨਹੀਂ ਕਿਹਾ, ਪੁਲਿਸ ਵਾਲੇ ਨੂੰ ਟਿਕਟ ਤਾਂ ਦੇ ਤੀ, ਚੁੱਪ ਕਰਕੇ ਉਹਨੇ ਲੈ ਲਈ, ਅਤੇ ਮਗਰੋਂ ਤਰੀਕ ਭੁਗਤਣ ਚਲਿਆ ਗਿਆ। ਜਦੋਂ ਇਹ ਯੂਰਪੀਅਨ ਕੰਟਰੀ ਦੀ ਕਿਸੇ ਦੀ ਗੱਲ ਆ, ਸ਼ਾਇਦ ਸਵੀਡਨ ਦੀ ਜਾਂ ਇਹਨਾਂ ਦੇਸ਼ਾਂ ਦੇ ਵਿੱਚ ਹੈਗੀ ਆ, ਜਿੱਥੇ ਟੀਚਰਾਂ ਦੀ ਕਾਫੀ ਜ਼ਿਆਦਾ ਕਦਰ ਕੀਤੀ ਜਾਂਦੀ ਆ। ਅਤੇ ਜੱਜ ਸਾਹਿਬ ਨੇ ਪੁੱਛਿਆ ਵੀ ਤੁਹਾਡਾ ਕੀਤਾ ਕੀ ਆ, ਉਹ ਕਹਿੰਦਾ ਜੀ ਮੈਂ ਬੱਚਿਆਂ ਨੂੰ ਪੜ੍ਹਾਉਣਾ, ਮੈਂ ਟੀਚਰ ਹਾਂ। ਜੱਜ ਸਾਹਿਬ ਉੱਠ ਕੇ ਖੜ੍ਹੇ ਹੋ ਗਏ, ਕਹਿੰਦੇ ਜੀ ਦੇਖੋ ਸਾਡੀ ਕਿੰਨੀ ਨਲਾਇਕੀ ਆ, ਇੱਕ ਟੀਚਰ ਆ ਜਿਹੜਾ ਉਹਨੂੰ ਕੋਰਟ 'ਚ ਆਉਣਾ ਪੈ ਗਿਆ, ਵੀ ਇਹ ਜੀ ਕੀ ਗੱਲ ਹੋ ਗਈ। ਉਹ ਦੱਸਣ ਲੱਗਾ, ਜੱਜ ਕਹਿੰਦਾ ਨਾ ਨਾ ਨਾ, ਤੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ, ਅਸੀਂ ਤਾਂ ਖੁਦ ਸ਼ਰਮਸਾਰ ਹਾਂ ਵੀ ਟੀਚਰ ਕਿਉਂ ਅਦਾਲਤ 'ਚ ਖੜ੍ਹਾ ਹੋਵੇ। ਜਾਣੀ ਜੱਜ ਸਾਹਿਬ ਨੇ ਇਹ ਅਹਿਸਾਸ ਕੀਤਾ ਵੀ ਟੀਚਰ ਨੇ ਜੇ ਬਾਈ ਚਾਂਸ ਇਗਨੋਰੈਂਟਲੀ ਉਹ ਤੋਂ ਕੋਈ ਗਲਤੀ ਵੀ ਹੋ ਗਈ ਨਾ, ਉਹਦੀ ਕੋਈ ਮਜਬੂਰੀ ਹੋ ਸਕਦੀ ਹੈ, ਉਹ ਵਿਆਖਿਆ ਦੇਵੇ ਟੀਚਰ, ਜੱਜ ਸੁਣੇ ਨਾ, ਟੀਚਰ ਵਿਆਖਿਆ ਦੇਈ ਜਾਵੇ ਵੀ ਦੇਖੋ ਮੈਂ ਤਾਂ ਲੇਟ ਹੋ ਗਿਆ, ਉਹ ਕੁਦਰਤੀ ਕੋਈ ਬੱਚਾ ਸੀ, ਰਾਹ ਦੇ ਵਿੱਚ ਉਹ ਬਿਮਾਰ ਸੀਗਾ, ਮੈਂ ਹਸਪਤਾਲ ਛੱਡਣਾ ਸੀ, ਮੈਂ ਕਾਹਲੀ ਕਾਹਲੀ 'ਚ ਆਇਆ, ਕਾਹਲੀ ਕਾਹਲੀ ਛੱਡ ਕੇ ਆਇਆ, ਇਸ ਕਰਕੇ ਮੈਂ ਲੇਟ ਹੋ ਗਿਆ, ਅੱਗੇ ਮੇਰੀ ਕਲਾਸ ਸੀ, ਮੈਂ ਚਾਹੁੰਦਾ ਸੀ ਵੀ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਕਾਹਲੀ ਸੀ, ਮੈਨੂੰ ਸਪੀਡ ਦਾ ਹੀ ਨਹੀਂ। ਜੱਜ ਉਹਨੂੰ ਕਿਹਾ ਜਾਵੇ ਨਾ 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 ਨਾ, ਕਹਿੰਦਾ ਸਾਡਾ ਸਿਸਟਮ ਇਹਦੀ ਕਿੱਡੀ ਵੱਡੀ ਟ੍ਰੈਜਡੀ ਆ ਵੀ ਟੀਚਰ ਕਿਉਂ ਆ, ਵੀ ਪੁਲਿਸ ਵਾਲੇ ਨੇ ਟੀਚਰ ਨੂੰ ਕਿਉਂ ਟਿਕਟ ਦਿੱਤੀ। ਮਤਲਬ ਉਹਨਾਂ ਦੇਸ਼ਾਂ ਦੇ ਵਿੱਚ ਟੀਚਰ ਦੀ ਇੰਨੀ ਅਹਿਮੀਅਤ ਆ ਵੀ ਪਹਿਲੀ ਗੱਲ ਤਾਂ ਟੀਚਰ ਕੋਈ ਗਲਤੀ ਨਹੀਂ ਕਰਦਾ, ਜੇ ਉਹਨੇ ਗਲਤੀ ਕੀਤੀ ਉਹਨੇ ਜ਼ਰੂਰ ਬੱਚਿਆਂ ਦੇ ਉਹਨੇ ਕੋਈ ਬੱਚਿਆਂ ਦਾ ਫਾਇਦਾ ਹੀ ਕਰਨਾ ਹੋਊ, ਉਹ ਤੋਂ ਇਗਨੋਰੈਂਟਲੀ ਕੋਈ ਗਲਤੀ ਹੋ ਗਈ ਹੋ। ਮਤਲਬ ਇਹੋ ਜਿਹੇ ਸਮਾਜ ਹੁੰਦੇ ਜਿੱਥੇ ਟੀਚਰਾਂ ਦੀ ਕਦਰ ਕੀਤੀ ਜਾਂਦੀ ਆ। ਅਤੇ ਜਿੰਨਾ ਕੁ ਵੀ ਅਸੀਂ ਬਣੇ ਹਾਂ ਜੀ, ਪੜ੍ਹੇ ਹਾਂ, ਲਿਖੇ ਹਾਂ, ਰੁਜ਼ਗਾਰ 'ਤੇ ਅਸੀਂ ਆਪਣੇ 'ਤੇ ਬੈਠੇ ਹਾਂ, ਅਸੀਂ ਇਸ ਕੈਪੇਬਲ ਹੋਏ ਹਾਂ ਵੀ ਆਪਾਂ ਆਪਣਾ ਜਿਹੜਾ ਢਿੱਡ ਲੱਗਿਆ ਹੋਇਆ ਇਹਦੇ 'ਚ ਕੁਛ ਪਾ ਸਕੀਏ, ਕਮਾ ਸਕੀਏ, ਜੋ ਵੀ ਸਾਡੇ 'ਚ ਗੁਣ ਆਏ ਨੇ ਮੈਂ ਸਮਝਦਾ ਉਹ ਸਾਡੇ ਟੀਚਰਾਂ ਦੀ ਕੋਸ਼ਿਸ਼ ਕਰਕੇ ਆਏ ਨੇ। ਦੇਖੋ ਮਾਂ ਪਿਓ ਵੀ ਟੀਚਰ ਹੀ ਹੁੰਦੇ ਨੇ, ਜਿਹੜੇ ਸਾਡੇ ਰੋਲ ਮਾਡਲ ਉਹ ਵੀ ਟੀਚਰ ਹੁੰਦੇ ਨੇ, ਗੁਰੂ ਸਾਹਿਬਾਨ ਵੀ ਸਾਡੇ ਟੀਚਰ ਨੇ, ਰਿਲੀਜੀਅਸ ਗੁਰੂਜ਼ ਨੇ ਕਿਸੇ ਵੀ ਧਰਮ ਦੇ ਹੋਣ ਉਹ ਵੀ ਸਾਡੇ ਟੀਚਰ ਨੇ। ਮੈਂ ਪਖੰਡੀ ਬਾਬਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਰਿਲੀਜੀਅਸ ਪਰਸਨੈਲਿਟੀਜ਼ ਦੀ ਗੱਲ ਕਰ ਰਿਹਾ। ਉਹ ਸਾਨੂੰ ਸਿਖਾਉਂਦੇ ਰਹਿੰਦੇ ਨੇ ਕੁਛ ਨਾ ਕੁਛ, ਜਿਵੇਂ ਬੱਚਾ ਹੁੰਦਾ ਨਾ ਬੱਚੇ ਦੀ ਉਂਗਲ ਫੜ ਕੇ ਮਾਂ ਪਿਓ ਤੋੜਦਾ, ਇਵੇਂ ਵੀ ਟੀਚਰ। ਅਤੇ ਕੰਮ ਤੁਸੀਂ ਕਹੋਗੇ ਐਵੇਂ ਰੇਡੀਓ 'ਤੇ ਬੈਠਾ ਬੋਲੀ ਜਾਂਦਾ, ਐਡਾ ਕਿੱਡਾ ਕੰਮ ਆ ਵੀ 8 ਘੰਟੇ ਲਾਉਣੇ ਆ, ਕਾਪੀਆਂ ਚੈੱਕ ਕੀਤੀਆਂ, ਠੀਕੇ ਮਾਰੇ, ਮਾੜਾ ਜਿਹਾ ਬੋਲਿਆ, ਕਿਤਾਬ 'ਚ ਪੜ੍ਹ ਕੇ ਬੋਲਤਾ, ਉਦੋਂ ਮੈਂ ਛੁੱਟੀ ਕਰ ਲਈ, ਤਨਖਾਹ ਲੈ ਕੇ ਮੌਜਾਂ ਕੀਤੀਆਂ, ਐਡੀ ਕਿੱਡੀ ਗੱਲ ਆ। ਐਂ ਨਹੀਂ ਜੀ, ਇੰਨਾ ਸੌਖਾ ਕੰਮ ਨਹੀਂ, ਇਹ ਇੰਨਾ ਸੌਖਾ ਕੰਮ ਨਹੀਂ ਗਾ ਟੀਚਰਾਂ ਦਾ। 25-30 ਬੱਚੇ ਬੈਠੇ ਆ, ਕਿਸੇ ਬੱਚੇ ਦਾ ਲੈਵਲ ਕੋਈ ਆ, ਕਿਸੇ ਬੱਚੇ ਦਾ ਲੈਵਲ ਕੋਈ ਆ। ਟੀਚਰ ਨੂੰ ਫਿਕਰ ਪਿਆ ਹੁੰਦਾ, ਜਿਹੜੀ ਮੈਂ ਇੱਕ ਗੱਲ ਦੱਸਾਂ ਨਾ, ਵੀ ਇੱਕ ਤਾਂ ਬੱਚਾ ਇੰਟੈਲੀਜੈਂਟ ਆ ਬਹੁਤ ਆ, ਉਹਨੇ ਤਾਂ ਕਹਿਣਾ ਲੈ ਆਹ ਵੀ ਟੀਚਰ ਸਾਹਿਬ ਨੇ ਕੋਈ ਗੱਲ ਦੱਸੀ ਤਾਂ ਮੈਨੂੰ ਪਤਾ ਹੀ ਆ। ਦੂਜਾ ਇੱਕ ਐਸ ਲੈਵਲ ਦਾ ਬੱਚਾ ਜਿਹਦਾ IQ ਥੋੜ੍ਹਾ ਜਿਹਾ ਕਿਸੇ ਕਾਰਨ ਕਰਕੇ ਘੱਟ ਆ, ਉਹਨੇ ਕਹਿਣਾ ਇਹ ਤਾਂ ਬਹੁਤ ਔਖੀ ਗੱਲ ਦੱਸਤੀ। ਇੱਕ ਹੋਰ ਤਰ੍ਹਾਂ ਦਾ ਬੱਚਾ ਬੈਠਾ ਜਿਹੜਾ ਐਵਰੇਜ ਆ ਬੱਚਾ, ਉਹਨੇ ਪਾਸੇ ਦੰਦੀਆਂ ਕੱਢੀ ਜਾਣੀਆਂ ਨਾਲ ਵਾਲੇ ਵੱਲ ਦੇਖ ਕੇ, ਚੌਥੇ ਪੰਜਵੇਂ ਬੱਚੇ ਦਾ ਧਿਆਨ ਹੀ ਕੋਈ ਨਹੀਂ, ਕਿਸੇ ਨੇ ਕਿਸੇ ਦਾ ਕੰਨ ਫੜੀ ਜਾਣਾ, ਕਿਸੇ ਦੇ ਬੈਗ 'ਚ ਦੇਖੀ ਜਾਣਾ, ਕਿਸੇ ਨੂੰ ਘਰ ਵਾਲੇ ਮੰਮੀ ਦੀ ਯਾਦ ਆਈ ਜਾਣੀ ਆ, ਕਿਸੇ ਦਾ ਢਿੱਡ ਭੁੱਖਾ, ਕੋਈ ਬਾਹਲਾ ਰੱਜਿਆ ਹੋਇਆ। ਟੀਚਰ ਨੇ ਟੀਚਰ ਤਹੀਆ ਕਰਕੇ ਗਿਆ ਵੀ ਆਹ ਗੱਲ ਮੈਂ ਬੱਚਿਆਂ ਨੂੰ ਸਿਖਾਉਣੀ ਆ, ਅਤੇ ਬੱਚੇ ਤਾਂ ਬੱਚੇ ਹੁੰਦੇ ਨੇ ਨਾ, ਪਹਿਲਾਂ ਬੱਚਿਆਂ ਦਾ ਮੂਡ ਬਣਾਉਣਾ ਵੀ ਤੁਸੀਂ ਆਹ ਗੱਲ ਸਿੱਖਣੀ ਆ, ਸਾਰਿਆਂ ਨੇ ਇੱਕੋ ਲੈਵਲ 'ਤੇ ਲੈ ਕੇ ਆਉਣਾ। ਤੁਸੀਂ ਘਰੇ ਤਜਰਬਾ ਕਰਕੇ ਦੇਖਿਓ ਮਾੜਾ ਜਿਹਾ, ਤੁਹਾਡੇ ਮਾਂ ਪਿਓ ਬੈਠੇ ਹੋਣ, ਛੋਟੇ ਬੱਚੇ ਬੈਠੇ ਹੋਣ, ਘਰ ਵਾਲੀ ਬੈਠੀ ਹੋਵੇ, ਭੈਣ ਬੈਠੀ ਹੋਵੇ, ਤੁਸੀਂ ਇੱਕ ਗੱਲ ਕਹਿਓ ਅਤੇ ਸਾਰੇ ਆਪਣੀ ਉਸ ਗੱਲ ਦਾ ਨਾ ਇੱਕ ਕਹੀ ਹੋਈ ਗੱਲ ਦਾ ਆਪੋ ਆਪਣਾ ਮਤਲਬ ਕੱਢਣਗੇ। ਅਤੇ ਤੁਸੀਂ ਟੀਚਰ ਵੱਲ ਧਿਆਨ ਦੇਖੋ ਜੀ, 30-35 ਬੱਚਿਆਂ ਦੀ ਕਲਾਸ ਆ, ਉਹ ਕਿਵੇਂ ਉਹ ਮਤਲਬ ਉਹਨੂੰ ਕੰਟਰੋਲ ਕਰਦਾ। ਅੱਛਾ, ਉਹਨੂੰ ਪਤਾ ਕਿਵੇਂ ਲੱਗਦਾ ਵੀ ਆਹ ਬੱਚਾ ਮੇਰੀ ਸੁਣ ਰਿਹਾ, ਆਹ ਬੱਚਾ ਨਹੀਂ ਸੁਣ ਰਿਹਾ। ਦੇਖਣ ਵਾਲੀਆਂ ਤਾਂ ਦੋ ਨੇ ਨਾ ਅੱਖਾਂ, ਬੱਚੇ ਗਾਂ 30-35 ਬੈਠੇ ਨੇ। ਉਹਨੂੰ ਕੀ ਪਤਾ ਵੀ ਕਿਹੜਾ ਬੱਚਾ ਕਿਹੋ ਜਿਹੀ ਫੈਮਿਲੀ 'ਚੋਂ ਆਇਆ, ਇਹ ਕਿੰਨਾ ਕੁ ਸਿੱਖ ਸਕਦਾ, ਕਿੰਨੀ ਕਿਹਦੇ ਸਮਰੱਥਾ, ਸਾਰੀ ਉਹਨੇ ਇੱਕ ਨਜ਼ਰ ਦੇ ਵਿੱਚ ਨਾ ਮਤਲਬ ਉਹਨੇ ਮਿਣ ਲੈਣਾ ਸਾਰਾ ਕੁਛ। ਅਤੇ ਉਹਦਾ ਉਦੇਸ਼ ਆ ਵੀ ਮੈਂ ਬੱਚਿਆਂ ਨੂੰ ਸਿਖਾ ਕੇ ਕੁਛ ਕਲਾਸ 'ਚੋਂ ਬਾਹਰ ਨਿਕਲਣਾ। ਹਰ ਰੋਜ਼ ਜੰਗ ਦਾ ਮੈਦਾਨ ਇਹੀ ਨਹੀਂ ਹੁੰਦਾ ਵੀ ਕਿਰਪਾਨ ਚੱਕ ਲਓ, ਵਰਸ਼ਾ ਚੱਕ ਲਓ ਅਤੇ ਆਪਾਂ ਮਤਲਬ ਤੁਰ ਪਓ। ਇਹ ਵੀ ਇੱਕ ਜੰਗ ਦਾ ਮੈਦਾਨ ਹੀ ਹੁੰਦਾ ਵੀ ਤੁਹਾਨੂੰ ਇੱਕ ਡਿਊਟੀ ਦਿੱਤੀ ਗਈ ਆ, ਤੁਸੀਂ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਤੁਸੀਂ ਉਹ ਡਿਊਟੀ ਭੁਗਤਾਉਣੀ ਆ, ਜੇ ਤੁਸੀਂ ਸਹੀ ਮਾਨਿਆਂ 'ਚ ਟੀਚਰ ਹੋ ਤਾਂ। ਜਿਹੜੇ ਮਾਂ ਪਿਓ ਆ ਨਾ, ਕਈ ਵਾਰੀ ਉਹ ਤਹਾਈਆ ਕਰ ਲੈਂਦੇ ਵੀ ਬੱਚੇ ਨੂੰ ਮੈਂ ਆਹ ਗੱਲ ਵੀ ਸਿਖਾਉਣੀ ਆ, ਦੋ ਕੁ ਵਾਰੀ ਸਿਖਾ ਕੇ ਨਾ ਮਗਰੋਂ ਕਹਿਣਗੇ ਨਿਕੰਮਾ ਨਲਾਇਕ ਆ, ਤਾਂ ਗੱਲ ਹੀ ਨਹੀਂ ਸੁਣਦਾ ਮੇਰੀ, ਹੈ ਨਾ, ਕੀ ਕਰੀਏ, ਸ਼ਿਕਾਇਤਾਂ ਕਰਦੇ ਆ, ਸਾਡਾ ਜਵਾਕ ਤਾਂ ਗੱਲ ਹੀ ਨਹੀਂ ਸੁਣਦਾ। ਭਲੇ ਉਹ ਮਾਨਸ, ਜੇ ਤੁਹਾਡਾ ਜਵਾਕ ਤੁਹਾਡੀ ਗੱਲ ਨਹੀਂ ਸੁਣਦਾ, ਅਤੇ ਧੰਨ ਆ ਟੀਚਰ ਜਿਹੜੇ ਇਹੋ ਜਿਹੇ ਜਵਾਕਾਂ ਨੂੰ ਫਿਰ ਸਿਖਾਉਂਦੇ ਨੇ। ਮੈਂ ਕਹਿੰਦਾ ਜੀ, ਕੋਈ ਪੈਮਾਨਾ ਦੁਨੀਆ 'ਚ ਇਹ ਜਾਂ ਨਹੀਂ ਬਣਿਆ ਜਿਹੜਾ ਇਹ ਮੇਜ਼ਰ ਕਰ ਸਕੇ ਵੀ ਟੀਚਰ ਆ ਜਿਹੜਾ ਉਹ ਕਿਵੇਂ ਕਿੰਨੀਆਂ ਉਹ ਲੇਲੜੀਆਂ ਕੱਢ ਕੇ ਬੱਚਿਆਂ ਨੂੰ ਸਿਖਾਉਂਦਾ। ਉਹ ਜਿੰਨਾ ਕੁਛ ਉਹਦੇ ਦਿਮਾਗ 'ਚ ਪਿਆ ਹੁੰਦਾ ਨਾ, ਉਹ ਟੀਚਰ ਬੱਚਿਆਂ ਸਾਹਮਣੇ ਖਿਲਾਰ ਦਿੰਦਾ ਵੀ ਚੁਗ ਲਓ ਭਾਈ ਬੱਚਿਓ, ਚੁਗ ਲਓ ਤੁਸੀਂ, ਆਹ ਜ਼ਿੰਦਗੀ 'ਚ ਤੁਹਾਡੇ ਕੰਮ ਆਊਗਾ, ਮੋਟੀਵੇਟ ਕਰਦਾ, ਹਰ ਇੱਕ ਸ਼ਬਦ ਸਿਖਾਉਣ ਲਈ ਮੋਟੀਵੇਟ ਕਰਦਾ, ਉਹ ਅਕਲ ਦੀ ਗੱਲ ਸਿਖਾਉਣ ਲਈ ਬੱਚਿਆਂ ਨੂੰ ਮੋਟੀਵੇਟ ਕਰਦਾ, ਤੁਹਾਡੀ ਜ਼ਿੰਦਗੀ ਸੁਧਰ ਜੂ, ਤੁਹਾਡੀ ਜ਼ਿੰਦਗੀ ਸੁਧਰ ਜੂ, ਤੁਸੀਂ ਕਿਸੇ ਚੰਗੇ ਕੰਮ 'ਤੇ ਲੱਗ ਜਾਓਗੇ, ਆਹ ਕਰ ਲਓਗੇ, ਉਹ ਕਰ ਲਓਗੇ। ਕਦੇ ਲਾਲਚ ਦਿੰਦਾ, ਕਦੇ ਉਹਨਾਂ ਨੂੰ ਵਾਰਨਿੰਗ ਦਿੰਦਾ, ਕਦੇ ਡਿਸਿਪਲਿਨ ਲਾਉਂਦਾ, ਕਦੇ ਪਿਆਰ ਨਾਲ ਪੁਚਕਾਰਦਾ, ਜਾਣੀ ਉਹਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਵੀ ਜੋ ਕੁਝ ਮੈਂ ਨਾ ਆਪਣੇ ਸਮੇਂ ਦੇ ਦੌਰਾਨ BEd ਕਰਦੇ ਹੋਏ ਨੇ, ਬੈਚਲਰ ਡਿਗਰੀ ਕਰਦੇ ਨੇ, ਮਾਸਟਰ ਡਿਗਰੀ ਕਰਦੇ ਨੇ, ਜੋ ਕੁਝ ਸਿੱਖਿਆ ਮੈਂ, ਬੱਚਿਆਂ ਦੇ ਮਨ ਦੇ ਵਿੱਚ ਪੈ ਜਾਏ। ਅਤੇ ਅਸੀਂ ਅਹਿਮੀਅਤ ਨਹੀਂ ਜਾਣਦੇ, ਉਸ ਉਮਰ 'ਚ ਤਾਂ ਬਿਲਕੁਲ ਨਹੀਂ ਜਾਣਦੇ। ਉਸ ਉਮਰ 'ਚ ਅਸੀਂ ਪਿੱਛੇ ਬੈਠੇ ਸ਼ਰਾਰਤਾਂ ਕਰਦੇ ਹੁੰਦੇ ਸੀਗੇ, ਜਿੰਨਾ ਮਰਜ਼ੀ ਟੀਚਰ ਜ਼ੋਰ ਲਾਈ ਜਾਵੇ। ਅੱਧੋਂ ਵੱਧ ਬੱਚੇ ਨਾ ਉਹ ਨਾ ਸ਼ਰਾਰਤ ਕਰਕੇ ਕਹਿਣਗੇ, ਕਿਉਂ ਅਸੀਂ ਨਾ ਟੀਚਰ ਦੀ ਗੱਲ ਨਹੀਂ ਸੁਣੀ। ਬਾਹਰ ਆ ਕੇ ਨਾ ਬੜੇ ਮਾਣ ਨਾਲ ਕਹਿੰਦੇ ਨੇ। ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਸੁਣਾਈ ਸੀ ਗੱਲ, ਸਾਡੇ ਪਿੰਡ ਦੇ ਕੋਲ ਨਾ ਇੱਕ ਪਿੰਡ ਆ, ਉਹਦਾ ਨਾਂ ਚਲੋ ਮੈਂ ਨਾਂ ਤਾਂ ਕਾਹਨੂੰ ਦੱਸਣਾ ਫਿਰ, ਹੈ ਨਾ। ਕਹਿੰਦੇ ਜਦੋਂ ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਮੇਰਾ ਵੱਡਾ ਬ੍ਰਦਰ ਪੜ੍ਹਦਾ ਹੁੰਦਾ, ਅਸੀਂ ਤਾਂ ਬਹੁਤ ਛੋਟੇ ਸੀ, 3-4 ਸਾਲ ਦੇ ਸੀ, ਪਰ ਸਾਨੂੰ ਗੱਲਾਂ ਯਾਦ ਆ। ਉਹ ਮੇਰੇ ਵੱਡੇ ਬ੍ਰਦਰ ਨੇ ਜਦੋਂ ਆ ਕੇ ਦੱਸਿਆ ਨਾ ਘਰੇ, ਕਹਿੰਦੇ ਨਾ ਟੀਚਰ ਸਾਨੂੰ ਕਹਿੰਦਾ ਵੀ ਬੰਦਾ ਚੰਦ 'ਤੇ ਚਲਿਆ ਗਿਆ। ਲਾਜ਼ਮੀ ਤੌਰ 'ਤੇ ਜਿਵੇਂ ਉਹਨੇ ਸਾਡੇ ਘਰੇ ਦੱਸਿਆ, ਹੋਰਾਂ ਨੇ ਵੀ ਦੱਸਿਆ। ਅਗਲੇ ਦਿਨ ਨਾ ਕਹਿੰਦੇ ਪਿੰਡ ਦੀ ਸੱਥ 'ਚ ਸਕੀਮਾਂ ਬਣੀ ਜਾਂਦੀਆਂ ਸੀ ਬਈ ਕਿਹੜਾ ਟੀਚਰ ਆ ਜਿਹੜਾ ਬੱਚਿਆਂ ਨੂੰ ਪੁੱਠੀਆਂ ਗੱਲਾਂ ਸਿਖਾਉਂਦਾ ਵੀ ਬੰਦਾ ਕਿਵੇਂ ਚੰਦ 'ਤੇ ਪਹੁੰਚ ਜੂਗਾ। ਜਾਣੀ ਅਸੀਂ ਉਹੋ ਜਿਹੇ ਦੇਸ਼ 'ਚੋਂ ਆਏ ਹਾਂ ਜਿੱਥੇ ਸਾਰੇ ਹੀ ਅਕਲ ਦੇ ਵੈਰੀ ਨੇ। ਇਸ ਕਰਕੇ ਨਹੀਂ ਕਹਿੰਦਾ ਮੈਂ ਜਾਣ ਕੇ ਅਕਲ ਦੇ ਵੈਰੀ ਨੇ, ਉਹ ਅਕਲ ਦੇ ਵੈਰੀ ਮਾਹੌਲ ਉਹਨਾਂ ਨੇ ਇਹੋ ਜਿਹਾ ਸਿਰਜਿਆ ਹੋਇਆ ਵੀ ਕੋਈ ਨਵੀਂ ਗੱਲ ਸੁਣਨੀ ਨਹੀਂ, ਕੋਈ ਅਕਲ ਦੀ ਗੱਲ ਸੁਣਨੀ ਨਹੀਂ, ਪੁਰਾਣੇ ਵਿਰਸੇ 'ਤੇ ਜਿੰਨਾ ਮਰਜ਼ੀ ਮਾਣ ਕਰੀ ਜਾਣ। ਮਤਲਬ ਉਹਨਾਂ ਨੇ ਇੱਕ ਵਿਗਿਆਨ ਦੀ ਸਾਇੰਸ ਦੀ ਗੱਲ ਜਿਹਦੇ ਨਾਲ ਦਿਮਾਗ 'ਤੇ ਬੋਝ ਪੈਂਦਾ ਨਾ ਉਹ ਨਹੀਂ ਸੁਣਨੀ, ਅਤੇ ਜਿਹੜਾ ਬੰਦਾ ਸੁਣਾਉਂਦਾ ਉਹਨੂੰ ਮੂਰਖ ਸਮਝਣਾ। ਮਤਲਬ ਉਸ ਸਮਾਜ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਲੋਕ ਇਹੋ ਜਿਹੇ ਨੇ, ਪਰ ਜੇ ਕੋਈ ਨਵੀਂ ਗੱਲ ਸੱਚੀ ਕਰਦਾ ਸੀਗਾ ਤਾਂ ਉਹ ਟੀਚਰ ਨੂੰ ਪੁੱਠਾ ਗਿਣਦੇ ਸੀ। ਜੇ ਟੀਚਰ, ਵੈਸੇ ਚਲੋ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਬੱਚਿਆਂ ਨੂੰ ਮਾਰਨਾ ਝਿੜਕਣਾ ਨਹੀਂ ਚਾਹੀਦਾ, ਪਰ ਜੇ ਕੋਈ ਟੀਚਰ ਮਾੜਾ ਮੋਟਾ ਬੱਚੇ ਦੇ ਫਾਇਦੇ ਲਈ ਡਿਸਿਪਲਿਨ ਲਾਉਂਦਾ ਸੀ ਨਾ ਤਾਂ ਮਾਂ ਪਿਓ ਕਹਿੰਦੇ ਸੀ ਕਿਹੋ ਜਿਹਾ ਟੀਚਰ ਆ, ਕਿਹੋ ਜਿਹਾ ਮਾਸਟਰ ਆ, ਇਹਨੂੰ ਦੇਖੀਏ ਆਪਾਂ, ਐਂ ਕਰੀਏ ਉਹ ਕਰੀਏ। ਅੱਜ ਕੱਲ੍ਹ ਤਾਂ ਸਗੋਂ ਹੋਰ ਮਾਹੌਲ ਆ, ਅੱਜ ਕੱਲ੍ਹ ਤਾਂ ਜੇ ਬੱਚੇ ਨੂੰ ਮਾੜਾ ਜਿਹਾ ਝਿੜਕੋ ਨਾ, ਇੱਥੇ ਤਾਂ ਚਲੋ ਵੈਸੇ ਹੀ ਝਿੜਕਣ ਦੀ ਇਜਾਜ਼ਤ ਨਹੀਂ, ਝਿੜਕਣਾ ਵੀ ਨਹੀਂ ਚਾਹੀਦਾ। ਚਲੋ ਜੇ ਕੋਈ ਟੀਚਰ ਮਾੜਾ ਮੋਟਾ ਡਿਸਿਪਲਿਨ ਵੀ ਕਰ ਦਿੰਦਾ ਥੋੜ੍ਹਾ ਬਹੁਤ, ਜਿਹੜੀ ਮਾਂ ਪਿਓ ਇਕੱਠੇ ਹੋ ਕੇ ਆ ਜਾਂਦੇ ਨੇ, ਅੱਛਾ ਮਾਹੌਲ ਕਿਹੋ ਜਿਹਾ ਹੋਊਗਾ, ਟੀਚਰ ਕਹਿੰਦਾ ਵੀ ਸਾਨੂੰ ਲੋੜ ਕੀ ਪਈ ਆ ਫਿਰ। ਅਤੇ ਬਾਕੀ ਵੀ ਜੇ ਟੀਚਰ ਵੀ 35-35 40-40 ਹਜ਼ਾਰ ਰਿਸ਼ਵਤਾਂ ਦੇ ਕੇ ਰੱਖੇ ਹੋਏ ਨੇ, ਜਾਂ ਟੀਚਰਾਂ ਨੇ ਗਾ ਸਰਕਾਰੀ ਟੀਚਰਾਂ ਨੇ ਅੱਗੇ ਟੀਚਰ ਰੱਖੇ ਹੋਏ ਨੇ ਕੰਟਰੈਕਟ 'ਤੇ, ਫਿਰ ਕੋਈ ਕੀ ਕਰੂਗਾ, ਭਾਵੇਂ ਥੋੜ੍ਹੀ ਗਿਣਤੀ 'ਚ ਹੀ ਹੋਣ ਇਹ। ਮਤਲਬ ਕਹਿਣ ਦਾ ਵੀ ਟੀਚਿੰਗ ਪ੍ਰੋਫੈਸ਼ਨ ਇੰਨਾ ਔਖਾ, ਇੰਨਾ ਟਾਇਰਿੰਗ ਆ, ਅਤੇ ਇਸ ਕਰਕੇ ਟੀਚਰ ਘੱਟ ਰਹੇ ਨੇ। ਪਰ ਸਮੱਸਿਆ ਇਹ ਹੈ ਜੀ, ਅਸੀਂ ਟੀਚਰਾਂ ਦੀ ਕਦਰ ਵੀ ਨਹੀਂ ਓਨੀ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਆ। ਅਸੀਂ ਨਹੀਂ ਕਰਦੇ, ਅਸੀਂ ਆਪ ਪੜ੍ਹ ਜਾਂਦੇ ਹਾਂ, ਸਾਨੂੰ ਲੱਗਦਾ ਜਿਹੜੇ ਬੱਚੇ ਸਫਲ ਹੋ ਜਾਂਦੇ ਆ ਨਾ, ਅਸੀਂ ਤਾਂ ਆਪਣੀ ਲਿਆਕਤ ਕਰਕੇ ਸਫਲ ਹੋਏ ਆ। ਜੇ ਫੇਲ ਹੋਇਆ ਤਾਂ ਮਾਸਟਰ ਨੇ ਪੜ੍ਹਾਇਆ ਨਹੀਂ, ਅਤੇ ਜੇ ਪਾਸ ਹੋ ਗਏ, ਉਹ ਸਾਡਾ ਬੱਚਾ ਤਾਂ ਬਹੁਤ ਹੁਸ਼ਿਆਰ ਆ ਜੀ, ਗੱਲ ਹੀ ਕੋਈ ਨਹੀਂ। ਸਾਡੇ ਬੱਚੇ ਵਰਗਾ ਕੌਣ ਆ, ਸਾਡੇ ਬੱਚੇ ਨੂੰ ਟਿਊਸ਼ਨਾਂ ਲਾ ਕੇ ਰੱਖੀਆਂ, ਸਾਡੇ ਬੱਚੇ ਦਾ ਦਿਮਾਗ ਵੀ ਬਹੁਤ ਤੇਜ਼ ਆ। ਵੀ ਤੁਹਾਡਾ ਬੱਚਾ ਜਿਵੇਂ ਕੋਈ ਹੋਰ ਖੁਰਾਕ ਖਾਂਦਾ ਨਾ, ਦਿਮਾਗ ਤੇਜ਼ ਆ। ਬੱਚੇ ਸਾਰੇ ਹੀ ਤੇਜ਼ ਹੁੰਦੇ ਨੇ, ਕਿਸੇ ਨੂੰ ਮਾਹੌਲ ਵਧੀਆ ਮਿਲ ਜਾਂਦਾ। ਮੈਂ ਹੈਰਾਨ ਹੁੰਦਾ ਬਈ, ਅਸੀਂ ਅਲੱਗ ਅਲੱਗ ਫੈਮਿਲੀ ਬੈਕਗਰਾਊਂਡ ਤੋਂ ਆਏ ਹਾਂ, ਵੱਡੀ ਬਹੁ ਗਿਣਤੀ ਜਿਹੜੇ ਦੇਸ਼ 'ਚੋਂ ਅਸੀਂ ਆਏ ਨਾ, ਇੰਡੀਆ 'ਚੋਂ, ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਗਰੀਬ ਬੱਚੇ ਪੜ੍ਹਦੇ ਨੇ, ਜਿਨ੍ਹਾਂ ਦੇ ਮਾਂ ਪਿਓ ਨੂੰ ਵੀ ਇਹ ਪਤਾ ਨਹੀਂ ਹੁੰਦਾ ਵੀ ਸ਼ਾਮ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ। ਉਹ ਜੇ ਬੱਚਿਆਂ ਨੂੰ ਪੜ੍ਹਾਉਣਾ, ਜਿਹਨੂੰ ਜਿਹੜਾ ਭੁੱਖੇ ਢਿੱਡੋਂ ਘਰੋਂ ਆਇਆ, ਜਿਹੜਾ ਮਾੜੇ ਮਾਹੌਲ ਦੇ ਵਿੱਚੋਂ ਆਇਆ ਘਰੋਂ, ਜਿਹਦੇ ਘਰੇ ਮਾਂ ਪਿਓ ਲੜੀ ਜਾਂਦੇ ਆ, ਗਰੀਬੀ ਆ, ਬਹੁਤ ਬੁਰਾ ਹਾਲ ਆ, ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਕਿਸਾਨੀ ਪਰਿਵਾਰਾਂ ਦੇ ਵਿੱਚੋਂ, ਕਿ ਕਿਸਾਨੀ ਕਹਿਣ ਨੂੰ ਕਿਸਾਨੀ ਆ, ਪਰ ਜਿਹੜੇ ਇੱਕ ਇੱਕ ਡੇਢ ਡੇਢ ਦੋ ਦੋ ਕਿੱਲੇ ਦੇ ਮਾਲਕ ਨੇ, ਫਿਕਰ ਪਿਆ ਹੁੰਦਾ ਵੀ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੂ, ਵੀ ਇੱਕ ਬੱਚਾ ਵੀ ਪੜ੍ਹ ਜੇ ਨਾ, ਜਿਹੜਾ ਉਹ ਕਿਤੇ ਰੁਜ਼ਗਾਰ 'ਤੇ ਲੱਗ ਜੇ। ਮਤਲਬ ਸਮਾਜ ਦੇ ਸਾਰੇ ਹਾਲਾਤ ਉਹਨੇ ਨਾ ਅਸੈਸ ਕਰਕੇ ਟੀਚਰ ਨੇ ਆਪਣੇ ਮੋਰਚੇ 'ਤੇ ਡਟੇ ਰਹਿਣਾ, ਜਾਣੀ ਉਹਨੇ ਬੱਚਿਆਂ ਨੂੰ ਪੜ੍ਹਾਉਣਾ ਹੀ ਪੜ੍ਹਾਉਣਾ। ਅਤੇ ਇੱਥੇ ਵੀ ਜੇ ਟੀਚਰਾਂ ਦੀ ਗੱਲ ਕਰ ਲਈਏ, ਇੱਥੇ ਵੀ ਹਾਲ ਉਹ ਹੀ ਹੈ। ਇੱਥੇ ਥੋੜ੍ਹਾ ਜਿਹਾ ਆਰਥਿਕ ਤੌਰ 'ਤੇ ਅਸੀਂ ਸੁਖੀ ਹਾਂ, ਪਰ ਇੱਥੇ ਉਹੀ ਦਿਮਾਗ 'ਤੇ ਸਟ੍ਰੈਸ, ਬੋਝ, ਕੰਮ ਦਾ ਬੋਝ, ਸ਼ਿਫਟ ਵਰਕ, ਬੱਚਾ ਛੋਟਾ, ਉਹਦੀ ਮੰਮੀ ਪਹਿਲਾਂ ਜੋਬ 'ਤੇ ਗਈ ਹੋਈ ਆ, ਉਹਦਾ ਡੈਡ ਕੰਮ 'ਤੇ ਗਿਆ ਹੋਇਆ, ਦੋਨੇ ਘਰੇ ਹੈ ਨਹੀਂ ਗੇ, ਫਿਰ ਸ਼ਾਮ ਨੂੰ ਇਕੱਠੇ ਆਉਂਦੇ ਆ ਜਾਂ ਇੱਕ ਸ਼ਿਫਟਾਂ 'ਚ ਆਉਂਦੇ ਆ, ਦੋ ਦੋ ਦਿਨ ਬੱਚੇ ਨੂੰ ਮਾਂ ਜਾਂ ਪਿਓ ਉਹਦਾ ਮੂੰਹ ਨਹੀਂ ਦੇਖਣਾ ਮਿਲਦਾ। ਆਹ ਜਦੋਂ ਇੰਟਰਸਟਡ ਵੱਧ ਰਹੇ ਨੇ, ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਆ ਜਿਹੜੇ ਉਹ ਘਰ ਆ ਜਿਹੜੇ ਉਹਨਾਂ ਦੇ ਹੱਥਾਂ 'ਚੋਂ ਨਿਕਲ ਰਹੇ ਨੇ। ਬੱਚਾ ਵੀ ਰੋਜ਼ ਗੱਲਾਂ ਸੁਣਦਾ ਨਾ, ਉਹ ਗੱਲਾਂ ਸੁਣਦਾ, ਜੇ ਬੱਚਾ ਨਹੀਂ ਬੋਲਦਾ ਉਹ ਵੀ ਫਿਕਰ ਕਰਦਾ, ਉਹ ਵੀ ਫਿਕਰ ਕਰਦਾ ਵੀ ਮਹਿੰਗਾਈ ਹੋ ਰਹੀ ਆ, ਜਿੰਨੇ ਉਹਨੂੰ ਜੇ ਉਹ ਵਕੇਸ਼ਨ 'ਤੇ ਜਾਂਦਾ ਸੀ ਜਿੰਨਾ ਕੁ ਉਹਨੂੰ ਖਰਚਾ ਮਿਲਦਾ ਸੀ ਉਹ ਨਹੀਂ ਮਿਲ ਰਿਹਾ, ਹੈ ਨਾ। ਮੈਂ ਤੁਹਾਨੂੰ ਇੱਕ ਦਿਨ ਖਬਰ ਸੁਣਾਈ ਸੀ ਨਾ ਵੀ 20% ਜਿਹੜੇ ਮੌਂਟਰੀਅਲ 'ਚ ਪੈਟਸ ਰੱਖੇ ਸੀ ਜਿਨ੍ਹਾਂ ਨੇ, ਉਹ ਕਾਲ ਕਰ ਰਹੇ ਨੇ ਸੋਸ਼ਲ ਅਸਿਸਟੈਂਸ ਵਾਲਿਆਂ ਨੂੰ ਵੀ ਅਸੀਂ ਪੈਟ ਦਾ ਖਰਚਾ ਨਹੀਂ ਚੱਲ ਸਕਦੇ। ਹੁਣ ਤੁਸੀਂ ਕਹੋਗੇ ਜੀ ਪੈਟਾ ਦਾ ਬੱਚੇ ਨਾਲ ਮੁਕਾਬਲਾ ਕਰਤਾ, ਨਹੀਂ ਮੈਂ ਮੁਕਾਬਲਾ ਨਹੀਂ ਕਰ ਰਿਹਾ, ਮੈਂ ਉਹਨਾਂ ਹਾਲਾਤਾਂ ਦੀ ਗੱਲ ਕਰ ਰਿਹਾ ਜਦੋਂ ਆਰਥਿਕ ਤੁਹਾਡੇ ਕੋਲ ਰਿਸੋਰਸਿਸ ਸੁੰਘਣ ਲੱਗ ਜਾਂਦੇ ਨੇ ਫਿਰ ਪਰਿਵਾਰ 'ਤੇ ਸਾਰੇ 'ਤੇ ਅਸਰ ਪੈਂਦਾ। ਠੀਕ ਹੈ, ਤੁਸੀਂ ਮੇਰਾ ਜਿਹੜਾ ਰੇਡੀਓ ਸੁਣ ਰਹੇ ਹੋ, ਤੁਸੀਂ ਬਹੁਤ ਮਿਹਨਤੀ ਹੋ, ਤੁਹਾਡੇ ਕੋਲ ਬਹੁਤ ਪੈਸੇ ਹੋ ਸਕਦੇ, ਪਰ ਆਪਾਂ ਓਵਰਆਲ ਸਾਰੇ ਸਮਾਜ ਦੀ ਗੱਲ ਕਰ ਸਕਦੇ ਹਾਂ, ਸਾਰੇ ਤੁਹਾਡੇ ਵਰਗੇ ਨਹੀਂ ਨਾ ਹੋ ਸਕਦੇ, ਸਾਰੇ ਪਾਸੇ ਕੱਟ ਲੱਗਦਾ, ਖਰਚੇ 'ਤੇ ਕੱਟ ਲੱਗਦਾ, ਜਦੋਂ ਮੋਰਗੇ 4,000 ਤੋਂ ਵੱਧ ਕੇ 7,000 ਹੋ ਜਾਂਦੇ ਤਾਂ ਬੱਚਿਆਂ ਦੇ ਖਰਚੇ 'ਤੇ ਵੀ ਕੱਟ ਲੱਗਦਾ, ਬੱਚਿਆਂ ਦੇ ਕੱਪੜੇ ਲੀੜੇ ਸ਼ੋਪਿੰਗ ਜਿਹੜੀ ਪਹਿਲਾਂ ਹੁੰਦੀ ਸੀ ਉਹ ਨਹੀਂ ਹੁੰਦੀ, ਪੋਕਟ ਮਨੀ 'ਤੇ ਖਰਚ ਲੱਗਦਾ, ਖਰਚਾ ਜਿਹੜਾ ਉਹ 'ਤੇ ਕੱਟ ਲੱਗਦਾ। ਗੱਲ ਮੈਂ ਕਹਿਣੀ ਇਹ ਚਾਹੁੰਦਾ ਹਾਂ ਵੀ ਉਹ ਬੋਝ ਜਿਹੜਾ ਮਾਂ ਪਿਓ ਚੱਕਦੇ ਨੇ ਉਹ ਬੱਚਿਆਂ 'ਤੇ ਵੀ ਪੈਂਦਾ ਥੋੜ੍ਹਾ ਬਹੁਤ, ਉਹ ਬੱਚੇ ਫਿਰ ਸਕੂਲ 'ਚ ਲੈ ਕੇ ਜਾਂਦੇ ਨੇ, ਮਾਨਸਿਕ ਸਿਹਤ ਵਿਗੜਦੀ ਆ। ਮੈਂ ਤਾਂ ਨਹੀਂ ਕਹਿ ਰਿਹਾ ਇਕੱਲਾ, ਸਾਰਾ ਸਮਾਜ ਹੀ ਕਹੀ ਜਾਂਦਾ, ਮਾਨਸਿਕ ਸਿਹਤ ਦੇ ਮਾਹਰ ਕਹੀ ਜਾਂਦੇ ਨੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਲਗਾਤਾਰ ਵਿਗੜ ਰਹੀ ਆ, ਅਤੇ ਟੀਚਰਾਂ ਨੇ ਉਹਨਾਂ ਬੱਚਿਆਂ ਨਾਲ ਹੀ ਇੰਟਰੈਕਟ ਕਰਨਾ। ਇਸ ਕਰਕੇ ਟੀਚਰ ਦੀਆਂ ਲੋੜਾਂ ਕੀ ਨੇ, ਟੀਚਰਸ ਨੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਕੰਮ ਕਰਨਾ, ਕਿਹੋ ਜਿਹੇ ਹਾਲਾਤਾਂ 'ਚ ਕੰਮ ਕਰਕੇ ਉਹਨੇ ਮਤਲਬ ਉਹਨੇ ਬੱਚਿਆਂ ਨੂੰ ਕਿੱਥੇ ਦੀ ਕਿੱਥੇ ਲੈ ਕੇ ਜਾਣਾ, ਦੇਖੋ ਆਪਦੇ ਉਹ ਮੋਰਚੇ 'ਤੇ ਡਟਿਆ ਹੋਇਆ ਟੀਚਰ ਹੈ। ਇਸ ਕਰਕੇ ਟੀਚਰ ਨੂੰ ਸਲਾਮ ਜ਼ਰੂਰ ਕਰਨਾ ਬਣਦਾ। ਇੰਡੀਆ ਦੇ ਵਿੱਚ ਸ਼ਾਇਦ ਇਹ ਸਤੰਬਰ 'ਚ ਮਨਾਇਆ ਜਾਂਦਾ ਟੀਚਰ ਡੇ, ਮੈਨੂੰ ਲੱਗਦਾ ਸਾਡੇ ਵਰਲਡ ਦੇ ਵਿੱਚ, ਸਾਡੇ ਨਹੀਂ ਵਰਲਡ ਦੇ ਵਿੱਚ 5 ਅਕਤੂਬਰ ਨੂੰ ਕਿਹਾ ਗਿਆ ਵੀ ਜਿਹੜਾ ਵਰਲਡ ਟੀਚਰਸ ਡੇ ਆ, ਹੈ ਨਾ, ਇਹਦੇ ਇਸ ਦਿਨ ਟੀਚਰਸ ਨੂੰ ਕੀ ਚੈਲੇਂਜਸ ਹੁੰਦੇ ਨੇ, ਟੀਚਰ ਦੇ ਕੰਮ ਦੀ ਐਪਰੀਸ਼ੀਏਸ਼ਨ ਕਰਨਾ, ਹੈ ਨਾ, ਆਉਂਦੇ ਜਾਂਦੇ ਕਿਤੇ ਟੀਚਰ ਨੂੰ ਕਹਿ ਦੇਣਾ ਵੀ ਹਾਂ ਤੁਸੀਂ ਬਹੁਤ ਵਧੀਆ ਪੜ੍ਹਾਉਂਦੇ ਹੋ, ਜੇ ਨਹੀਂ ਵੀ ਪੜ੍ਹਾਉਂਦਾ ਹੋ ਵਧੀਆ ਨਾ ਉਹ ਵੀ ਪੜ੍ਹਾਉਣ ਲੱਗ ਜੂਗਾ। ਐਪਰੀਸ਼ੀਏਸ਼ਨ ਕਰਨੀ ਬਹੁਤ ਵਧੀਆ ਗੱਲ ਆ। ਦੇਖੋ ਜੀ ਓਨੈਸਟਲੀ ਜੇ ਟੀਚਰਸ ਨੇ ਸਾਨੂੰ ਕੁਛ ਸਿਖਾਇਆ ਨਾ ਆਪਾਂ ਤਾਂ ਹੀ ਸਿੱਖਿਆ, ਨਹੀਂ ਸਾਡੀ ਸਿੱਖਣ ਵਾਲੀ ਨਸਲ ਹੈ ਨਹੀਂ ਸੀਗੀ। ਮੈਂ ਬੜਾ ਓਪਨਲੀ ਕਹਿੰਦਾ ਜਿਹੜੇ ਅਸੀਂ ਸ਼ਹਿਰਾਂ ਦੇ ਵਿੱਚ ਟੀਚਰ, ਸ਼ਹਿਰਾਂ ਦੇ ਮਾਂ ਪਿਓ ਨੂੰ ਨਾ ਅਹਿਮੀਅਤ ਪਤਾ ਹੁੰਦਾ ਪੜ੍ਹਾਈ ਦੀ, ਪਰ ਜਿਹੜੇ ਪਿੰਡਾਂ 'ਚੋਂ ਅਸੀਂ ਲੋਕ ਆਏ ਹਾਂ ਨਾ ਸਾਨੂੰ ਅਹਿਮੀਅਤ ਘੱਟ ਪਤਾ, ਸਾਨੂੰ ਅਹਿਮੀਅਤ ਨਾ ਦੱਸੀ ਆ ਤਾਂ ਟੀਚਰਾਂ ਨੇ ਦੱਸੀ ਆ। ਕੋਈ ਲੱਖ ਕਹਿ ਦੇ ਵੀ ਟੀਚਰ ਆ ਜਿਹੜਾ ਬੱਚੇ ਨੂੰ ਨਹੀਂ ਮਤਲਬ ਝਿੜਕਣਾ ਚਾਹੀਦਾ, ਪਰ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਬਈ ਸਾਨੂੰ ਜੇ ਝਿੜਕਿਆ ਨਾ ਅਸੀਂ ਤਾਂਹੀਓ ਪੜ੍ਹਿਆ, ਨਹੀਂ ਪੜ੍ਹਨ ਪੁੜਨ ਵਾਲੇ ਅਸੀਂ ਕਿੱਥੇ ਸੀਗੇ। ਅੱਛਾ ਬਾਅਦ 'ਚ ਅਹਿਸਾਸ ਹੁੰਦਾ ਜਦੋਂ ਹੁਣ ਟੀਚਰਾਂ ਨੇ ਪੜ੍ਹਾ ਪੜ੍ਹਾ ਕੇ ਕੁੱਟ ਕੁੱਟ ਕੇ ਸਾਡੇ ਕੁੱਟ ਕੁੱਟ ਕੇ ਮਤਲਬ ਕੁਛ ਮਰਜ਼ੀ ਲੈ ਲਓ ਪੰਜਾਬੀ 'ਚ ਇਹਦਾ ਮੀਨਿੰਗ, ਸਾਨੂੰ ਜ਼ਿੰਦਗੀ ਜਿਉਣ ਜੋਗੇ ਕਰਤਾ। ਹਾਂ ਇਹ ਗੱਲ ਵੱਖਰੀ ਹੈ, ਹੁਣ ਸਾਨੂੰ ਅਹਿਸਾਸ ਹੁੰਦਾ ਵੀ ਪੜ੍ਹਾਉਣ ਦੇ ਜੇ ਵਧੀਆ ਢੰਗ ਤਰੀਕੇ ਲਾਗੂ ਕੀਤੇ ਜਾਣ ਨਾ ਤਾਂ ਟੀਚਰ ਨੂੰ ਕੁੱਟਣ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ। ਪਰ ਸਾਡਾ ਸਮਾਜ ਇਹੋ ਜਿਹਾ ਸੀਗਾ ਜਿੱਥੇ ਜੀ ਥੋੜ੍ਹਾ ਬਹੁਤਾ ਝਿੜਕਣ ਦੀ ਜ਼ਰੂਰਤ ਪੈਂਦੀ ਸੀ। ਮੈਂ ਇੱਥੇ ਨਹੀਂ ਗੱਲ ਕਰ ਰਿਹਾ, ਠੀਕ ਹੈ, ਮੈਨੂੰ ਇਸ ਗੱਲ ਦਾ ਅਹਿਸਾਸ ਆ ਵੀ ਟੀਚਰ ਜਦੋਂ ਜਾਂ ਵੱਡਾ ਜਦੋਂ ਕੋਈ ਥੱਪੜ ਮਾਰਦਾ ਨਾ ਛੋਟੇ ਦੇ, ਉਹ ਕਈ ਵਾਰੀ ਗਲਤ 'ਤੇ ਨਹੀਂ ਉਹਦੇ ਦਿਲ 'ਤੇ ਵੱਜਦਾ, ਪਰ ਇਸ ਦੇ ਬਾਵਜੂਦ ਵੀ ਟੀਚਰਾਂ ਨੂੰ ਜਿਹੜਾ ਸਿਸਟਮ ਦਿੱਤਾ ਗਿਆ ਸੀ ਨਾ ਉਸ ਸਿਸਟਮ ਦੇ ਵਿੱਚ ਟੀਚਰਾਂ ਨੇ ਆਪਣੀਆਂ ਬੈਸਟ ਐਫਰਟਸ ਕਰਕੇ ਬੱਚਿਆਂ ਨੂੰ ਪੜ੍ਹਾਇਆ। ਬਹੁ ਗਿਣਤੀ ਟੀਚਰਾਂ ਨੇ, ਠੀਕ ਆ 2-4 ਹੁੰਦੇ ਹੋਣਗੇ ਜਿਹਨਾਂ ਨੇ ਨਹੀਂ ਪੜ੍ਹਾਇਆ ਹੋਣਾ, ਕੋਈ ਗੱਲ ਨਹੀਂ, ਫਿਰ ਕੀ ਆ, ਇੱਥੇ ਵੀ ਟੀਚਰ ਆਪਣੀਆਂ ਬੈਸਟ ਐਫਰਟਸ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਕਈ ਵਾਰੀ ਮਤਲਬ ਤੁਸੀਂ ਹੈਰਾਨ ਹੋਵੋਗੇ ਜੀ, ਮੈਂ ਇਹੋ ਜਿਹੇ ਟੀਚਰ ਵੇਖੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ, ਉਹ ਬੱਚਿਆਂ ਦੀਆਂ ਕਾਪੀਆਂ ਚੱਕ ਕੇ ਨਾ ਘਰੇ ਲੈ ਜਾਂਦੇ ਸੀ ਵੀ ਇਹ ਪੰਜਾਬੀ ਕਿਵੇਂ ਲਿਖਦਾ, ਇੰਗਲਿਸ਼ ਕਿਵੇਂ ਲਿਖਦਾ, ਸਪੋਜ਼ ਇੰਗਲਿਸ਼ ਦੀ ED ਲਿਖਣ ਲੱਗਿਆ, ED ਦੀ ਗੁਲਾਈ ਉਹਨੇ ਕਿਵੇਂ ਕੀਤੀ ਆ, ਸਿਹਾਰੀ ਬਿਹਾਰੀ ਕਿਵੇਂ ਲਾਈ ਆ, ਉਹਨੇ ਅੱਖਰ ਕਿਵੇਂ ਉਹਨੇ ਅਧਕ ਕਿਵੇਂ ਪਾਇਆ, ਟਿੱਪਣੀ ਕਿਵੇਂ ਪਾਈ ਆ। ਮਤਲਬ ਟੀਚਰ ਇੰਨਾ ਧਿਆਨ ਦੇ ਕੇ ਨਾ, ਇੰਨਾ ਧਿਆਨ ਤਾਂ ਨਾ ਦਰਜੀ ਜਦੋਂ ਕੱਪੜਾ ਬਣਾਉਂਦੇ ਆ ਉਹ ਵੀ ਨਹੀਂ ਦਿੰਦੇ ਗੇ, ਹਾਲਾਂਕਿ ਲੇਡੀਜ਼ ਨੂੰ ਕੱਪੜੇ ਬਹੁਤ ਪਸੰਦ ਹੁੰਦੇ ਆ ਨਾ। ਕਈ ਵਾਰੀ ਮੈਂ ਦੇਖਦਾ ਨਾ ਵੀ ਪੇਂਟਰ ਪੇਂਟ ਕਰਨ ਲੱਗਿਆ ਨਾ ਇੰਨਾ ਧਿਆਨ ਨਹੀਂ ਦਿੰਦਾ ਜਿੰਨਾ ਟੀਚਰ ਬੱਚੇ ਦੀ ਪਰਸਨੈਲਿਟੀ ਨੂੰ ਪੋਲਿਸ਼ 'ਤੇ ਪੇਂਟ ਕਰਦਾ। ਟੀਚਰ ਨੂੰ ਹੁੰਦਾ ਵੀ ਬੱਚਾ ਨਾ ਮੇਰਾ ਪੜ੍ਹਾਇਆ ਹੋਇਆ ਬੱਚਾ, ਬਸ ਉਹ ਆਪਣੇ ਆਪ ਨੂੰ ਬੱਚੇ ਦੇ ਰੂਪ ਦੇ ਵਿੱਚ ਵੇਖਦਾ। ਇਸ ਕਰਕੇ ਦੋਸਤੋ ਟੀਚਰਾਂ ਦੀ ਅਹਿਮੀਅਤ ਬਹੁਤ ਹੁੰਦੀ ਹੈ, ਬੱਚਿਆਂ ਨੂੰ ਟੀਚਰਾਂ ਦੀ ਅਹਿਮੀਅਤ ਬਾਰੇ ਦੱਸਦੇ ਰਿਹਾ ਕਰੋ। ਜਦੋਂ ਕਿਤੇ ਬੱਚਾ ਕਵੇ ਵੀ ਨਾ ਮੇਰਾ ਟੀਚਰ ਐਂ ਕਹਿੰਦਾ, ਉਹਨੂੰ ਕੋਈ ਐਂ ਕਹਿੰਦਾ ਨਹੀਂ, ਮੇਰੇ ਟੀਚਰ ਐਂ ਕਹਿੰਦੇ ਆ, ਹੈ ਨਾ, ਸਤਿਕਾਰ ਨਾਲ ਟੀਚਰਾਂ ਨੂੰ ਬੋਲਣਾ। ਮਤਲਬ ਸਾਨੂੰ ਘਰੇ ਵੀ ਇਹ ਸਿਖਾਇਆ ਜਾਂਦਾ ਸੀਗਾ ਬਹੁਤ ਵਾਰੀ, ਜਿਹੜੇ ਜਿੱਥੇ ਅਹਿਸਾਸ ਆ ਵੀ ਟੀਚਰਾਂ ਦਾ, ਸਾਨੂੰ ਕਹਿੰਦੇ ਸੀ ਵੀ ਟੀਚਰ ਦਾ, ਚਲੋ ਵੈਸੇ ਹੀ ਟੀਚਰ ਨੇ ਜਿਹੜੇ ਨੇ ਤੁਹਾਨੂੰ ਇਹ ਸਿਖਾਤਾ ਨਾ ਵੀ ਤੁਹਾਥੋਂ ਵੱਡੀ ਉਮਰ ਦਾ ਜਦੋਂ ਬੰਦਾ ਤੁਹਾਡੇ ਸਾਹਮਣੇ ਆਉਂਦਾ ਤੁਸੀਂ ਸੀਟ ਤੋਂ ਉੱਠ ਕੇ ਖੜ੍ਹੇ ਹੋ ਜਾਣਾ। ਟੀਚਰਾਂ ਨੇ ਸਿਖਾਈਆਂ ਗੱਲਾਂ ਸਾਨੂੰ, ਮਾਂ ਪਿਓ ਨੇ ਸਿਖਾਈਆਂ ਆ ਵੀ ਜਦੋਂ ਤੁਸੀਂ ਕਿਸੇ ਨਾਲ ਹੱਥ ਮਿਲਾਉਣਾ ਵੀ ਸਾਹਮਣੇ ਤੁਹਾਡੇ ਬੰਦੇ, ਤੁਸੀਂ ਕੁਰਸੀ 'ਤੇ ਬੈਠੇ ਹੋ, ਤੁਸੀਂ ਖੜ੍ਹੇ ਹੋ ਕੇ ਹੱਥ ਮਿਲਾਉਣਾ, ਹਰੇਕ ਦਾ ਸਤਿਕਾਰ ਕਰਨਾ, ਹਰੇਕ ਨਾਲ ਪਿਆਰ ਨਾਲ ਪੇਸ਼ ਆਉਣਾ, ਬੋਲਣ 'ਚ ਆਪਣੇ 'ਚ ਮਤਲਬ ਸੌਫਟਨੈਸ, ਇਹ ਸਾਰਾ ਕੁਛ ਨਾ ਸਾਡੀ ਪਰਸਨੈਲਿਟੀ ਨੂੰ ਸ਼ੇਪ ਦੇਣਾ, ਪਰਸਨੈਲਿਟੀ ਨੂੰ ਘੜਨਾ, ਚੰਗੀਆਂ ਗੱਲਾਂ ਦੱਸਣੀਆਂ, ਦੁਨੀਆ ਬਾਰੇ ਜਾਣਕਾਰੀ ਦੇਣਾ, ਆਲੇ ਦੁਆਲੇ ਬਾਰੇ, ਮਤਲਬ ਇਹ ਸਾਨੂੰ ਟੀਚਰਾਂ ਨੇ ਹੀ ਸਾਨੂੰ ਸਿਖਾਇਆ ਦੋਸਤੋ। ਸਾਡੀ ਪਰਸਨੈਲਿਟੀ ਦੀ ਬੁਨਿਆਦ ਆ ਜਿਹੜੀ ਉਹ ਟੀਚਰਾਂ ਨੇ ਹੀ ਬਣਾਈ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਫਿਰ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਕਰਦੇ ਹਾਂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਇੱਕ ਵਾਰੀ ਫਿਰ ਨੇਗਾ ਸਵਾਗਤ ਜੀ ਤੁਹਾਡਾ। ਰਾਜਪਾਲ ਬਰਾੜ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੌਂਸਰ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਅੱਜ ਕੱਲ੍ਹ ਪੈਸੇ ਧੇਲੇ ਦਾ ਬਹੁਤ ਰੌਲਾ ਪਿਆ, ਵੀ ਕੈਸ਼ ਫਲੋ ਦੀ ਪ੍ਰੋਬਲਮ ਆ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਬਰਾੜ ਸਾਹਿਬ ਕਹਿੰਦੇ ਨੇ ਵੀ ਜੇ ਕਿਸੇ ਨੇ ਪੈਸੇ ਜੋੜ ਕੇ ਰੱਖੇ ਹੋਏ ਨੇ ਤਾਂ ਉਹਦੀ ਵਧੀਆ ਗਰੋਥ ਹੋਊਗੀ। ਤੁਸੀਂ ਇੱਕ ਵਾਰੀ ਸਲਾਹ ਮਸ਼ਵਰਾ ਕਰ ਲਓ ਜੀ, ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਓ ਤੁਸੀਂ ਇਹਨਾਂ ਤੋਂ, ਆਪਣੇ ਆਪ ਨੂੰ ਫੁੱਲੀ ਪ੍ਰੋਟੈਕਟਡ ਰੱਖਿਆ ਕਰੋ ਜੀ। 416-917-1456। ਫੁੱਲੀ ਪ੍ਰੋਟੈਕਟਡ ਮੀਨਸ ਬਈ ਇੰਸ਼ੋਰੈਂਸ ਦੇ ਪੱਖ ਤੋਂ ਲਾਇਬਿਲਟੀਜ਼ ਲਈਆਂ ਹੋਈਆਂ ਤੁਸੀਂ, ਮੋਰਗੇਜਸ ਬਹੁਤ ਲਈਆਂ ਹੋਈਆਂ ਹੈ ਨਾ, ਅਤੇ ਜਾਂ ਤੁਸੀਂ ਕ੍ਰਿਟੀਕਲ ਇਲਨੈਸ ਵਗੈਰਾ ਇੰਸ਼ੋਰੈਂਸ ਕਰਾ ਕੇ ਰੱਖੋ, ਅਤੇ ਜਿੰਨੀ ਕੁ ਵੀ ਲਾਇਬਿਲਟੀ ਚੱਕੀ ਉਹਦੇ ਬਰਾਬਰ ਦੀ ਇੰਸ਼ੋਰੈਂਸ ਕਰਾ ਕੇ ਰੱਖੋ। 416-917-1456 ਇਹਨਾਂ ਦਾ ਨੰਬਰ ਹੈਗਾ। ਡਿਸੇਬਿਲਟੀ ਕ੍ਰਿਟੀਕਲ ਲਾਈਫ ਇੰਸ਼ੋਰੈਂਸ ਕਰ ਲਿਓ ਤਾਲਮੇਲ ਇਹਨਾਂ ਨਾਲ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਬਹੁਤ ਸੋਹਣੀਆਂ ਕਿਚਨਸ। ਰੈਨੋਵੇਸ਼ਨ ਕਰਾ ਰਹੇ ਹੋ ਨਾਲ ਦੀ ਨਾਲ ਨਵੀਂ ਕਿਚਨ ਵੀ ਲਵਾ ਲਓ ਜੀ। 905-673-2872 ਇਹਨਾਂ ਦਾ ਨੰਬਰ ਆ। ਤੁਸੀਂ ਕਸਟਮ ਬਿਲਡ ਘਰ ਬਣਾਉਂਦੇ ਹੋ, ਕਈ ਵਾਰੀ ਲੋਟ ਪੁੱਛਦੇ ਹੁੰਦੇ ਹੋ ਵੀ ਲੋਟ ਚਾਹੀਦਾ ਜੀ ਸਾਨੂੰ, ਆਪਣਾ ਘਰ ਬਣਾਉਣਾ ਅਸੀਂ, ਬਹੁਤ ਸੋਹਣਾ ਕਿਚਨ ਵੀ ਉਹ ਉਸੇ ਲੈਵਲ ਦੀ ਚਾਹੀਦੀ ਹੈ, ਹਾਈ ਐਂਡ ਕਿਚਨ ਬਣਾਉਣ ਲਈ ਤੁਸੀਂ ਔਰਾ ਕਿਚਨ ਨਾਲ ਸੰਪਰਕ ਕਰਿਓ। 905-673-2872 ਸਾਡੇ ਨਾਲ ਸਾਡੇ ਦੋਸਤ ਜੀ, ਸਾਡੇ ਸਪੋਂਸਰ ਵੀ ਭੁੱਲਰ ਸਾਹਿਬ ਹਾਜ਼ਰ ਨੇ। ਮੇਰਾ ਖਿਆਲ ਉਹਨਾਂ ਨੇ ਵੀ ਆਪਣੇ ਟੀਚਰ ਬਾਰੇ ਕੋਈ ਜ਼ਿਆਦਾ ਅੱਜ ਮੈਨੂੰ ਲੱਗਦਾ ਵਿਚਾਰ ਸਾਂਝੇ ਕਰਨੇ ਨੇ। ਹਾਂਜੀ ਭੁੱਲਰ ਸਾਹਿਬ, ਤੁਹਾਡੇ ਫੇਵਰੇਟ ਟੀਚਰ ਕਿਹੜੇ ਹੁੰਦੇ ਸੀ?
ਮੇਰਾ ਸੱਚ ਪੁੱਛੋ ਤਾਂ ਮੇਰਾ ਫੇਵਰੇਟ ਟੀਚਰ ਕੋਈ ਵੀ ਨਹੀਂ ਸੀ।
ਇੱਕ ਕੋਈ ਵੀ ਨਹੀਂ ਸੀ?
ਨਹੀਂ ਜੀ, ਮੇਰੀ ਕਿਸੇ ਟੀਚਰ ਨਾਲ ਨਹੀਂ ਸੀ ਬਣਦੀ।
ਤੁਸੀਂ ਫਿਰ ਉਹ ਜਦੋਂ ਨਾ 35,000 ਦੇ ਕੇ ਟੀਚਰ ਰੱਖੇ ਸੀ ਸਰਕਾਰ ਨੇ, ਉਹ ਪੜਾਉਂਦੇ ਹੋਣੇ ਤੁਹਾਨੂੰ?
ਵੀ ਤੁਹਾਨੂੰ ਪਤਾ ਹੋਊ ਜੀ, ਮੈਨੂੰ ਤਾਂ
ਪਤਾ, ਸਾਰੇ ਪੰਜਾਬ ਨੂੰ ਪਤਾ ਜੀ,
ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਪਹਿਲੇ ਸੁਣਿਆ ਅੱਜ ਫਿਰ ਆ ਗਿਆ।
ਨਾ ਨਾ, 90-91 ਦੇ ਵਿੱਚ ਭਰਤੀ ਹੋਈ ਸੀ ਇੱਕ।
ਨਹੀਂ ਉਹ ਮੈਂ ਤਾਂ ਤੂੰ ਪਹਿਲਾਂ ਪੜ੍ਹ ਹਟਿਆ ਸੀ, ਉਹ 90-91 ਦੇ ਮੈਂ ਇੱਥੇ ਆ ਕੇ ਪੜ੍ਹ ਲਾ ਗਿਆ।
ਆ ਗਿਆ ਸੀ ਤੁਸੀਂ? ਠੀਕ ਆ ਠੀਕ,
ਉਹ ਤਾਂ ਮੈਂ ਇੱਥੇ ਆ ਕੇ ਪੜ੍ਹ ਲਾ ਗਿਆ ਸੀਗਾ, ਸੋ ਉਦੋਂ ਪਹਿਲਾਂ ਪੜ੍ਹ ਹਟੇ ਸੀ ਇੰਡੀਆ ਤੋਂ।
ਹਾਂਜੀ,
ਪਰ ਇੰਡੀਆ ਮੈਂ, ਮੇਰਾ ਪਰਸਨਲੀ ਐਕਸਪੀਰੀਅੰਸ ਵੀ ਕੋਈ ਟੀਚਰਾਂ ਦਾ ਵਧੀਆ ਹੀ ਰਿਹਾ ਸਾਡੇ। ਮੈਂ ਇਹ ਨਹੀਂ ਕਹਿੰਦਾ ਕਿ ਟੀਚਰ ਮਾੜੇ ਸੀ,
ਹਾਂਜੀ,
ਪਰ ਉਹਨੇ ਪੜ੍ਹਾਉਣ ਦਾ ਤਰੀਕਾ ਸੀ ਜਿਹੜਾ ਡੰਡੇ ਨਾਲ ਹਰ ਵੇਲੇ ਮੈਂ ਈਵਨ ਅੱਜ ਵੀ ਮੈਂ ਫੀਲ ਕਰਦਾ ਕਿ ਪਤਾ ਨੀ ਮੇਰੀ, ਮੈਨੂੰ ਕਈ ਵਾਰੀ ਮੇਰੇ ਮੈਸੇਜ ਵੀ ਕਹੇ, ਹੋਰ ਵੀ ਮੈਨੂੰ ਕਹਿ ਦਿੰਦੇ ਆ ਕਿ ਇਹਦਾ ਮਤਲਬ ਤੇਰੀ ਸੋਚ ਉਦੋਂ ਐਡਵਾਂਸ ਸੀ ਜਾਂ ਹੁਣ ਉਦੋਂ ਬੈਕਵਰਡ ਸੀ ਜਾਂ ਹੁਣ ਬੈਕਵਰਡ ਹੈ।
ਹਾਂਜੀ, ਨਹੀਂ
ਕੁੱਟਣ ਦਾ ਮੈਂ ਕਹਿੰਦਾ ਹੁੰਦਾ, ਮੈਂ ਇੱਕ ਨਾ, ਤੁਸੀਂ ਬਲੀਵ ਨਹੀਂ ਕਰਨਾ, ਮੈਂ ਗ੍ਰੇਡ 9 ਚ ਪੜ੍ਹਦਾ ਸੀ, ਮੇਰੀ ਇੱਕ ਟੀਚਰ ਨਾਲ ਇਸ ਗੱਲ 'ਚ ਲੜਾਈ ਹੋ ਗਈ ਸੀ। ਮੈਂ ਕਿਹਾ ਵੀ ਤੁਹਾਨੂੰ ਕੁੱਟਣਾ ਕਿਉਂ ਪੈਣਾ?
ਹਾਂਜੀ,
ਕਹਿੰਦਾ ਮੈਂ ਕਿਤੇ ਕਾਪੀ ਕਰੇ ਭੁੱਲਿਆ ਸੀਗਾ ਤੇ ਉਹਨੇ ਮੈਨੂੰ ਖੜਾ ਕਰਕੇ ਡੰਡਾ ਹੀ ਮਾਰਿਆ ਮੇਰੇ ਤੇ। ਮੈਂ ਉਹਨੂੰ ਕੋਈ ਗੱਲ ਮੂਹਰੋਂ ਕਹਿ ਦਿੱਤੀ, ਮਹਾਂ ਮਾਸਟਰ ਜੀ ਵੀ ਤੁਹਾਨੂੰ ਕੁੱਟਣਾ ਕਿਉਂ ਪੈਣਾ? ਤੇ ਉਹ ਮੁੜ ਕੇ ਜੀ ਬਸ ਮੇਰੇ ਇੰਨੀ ਕੁ ਖੇਰ ਖਾਣ ਲੱਗ ਗਈ, ਕਿੜ ਕੱਢਣ ਲੱਗ ਗਿਆ ਆਪਦੀ, ਉਹ ਤੋਂ ਬਾਅਦ ਫਿਰ ਟੀਚਰ ਨੂੰ ਬਣਨੋ ਹੀ ਹਟ ਗਈ। ਪਰ ਭਾਵੇਂ ਮੈਂ ਕਹਿੰਦਾ ਮੈਂ ਇਸ ਗੱਲ ਦੇ ਹੱਕ ਚ ਨਹੀਂ ਜੀ ਕਿ ਟੀਚਰ ਬਣਾਉਂਦਾ ਤੁਹਾਨੂੰ, ਉਸ ਛੋਟੀ ਸੋਸਾਇਟੀ ਹੁੰਦੀ ਹੈ ਜਿਸ ਸੋਸਾਇਟੀ ਚ ਰਹਿੰਦੇ ਹੋ, ਈਵਨ ਟੀਚਰ ਦੇ ਬਾਵਜੂਦ ਵੀ ਸਕੂਲ ਦੇ ਵਿੱਚ ਕਿਹੋ ਜਿਹੇ ਬੱਚਿਆਂ ਨਾਲ ਤੁਸੀਂ ਬਹਿੰਦੇ ਹੋ, ਉਹ ਸਕੂਲ ਤੋਂ ਨਿਕਲ ਕੇ ਫਿਰ ਤੁਸੀਂ ਕਾਲਜ ਜਾਂਦੇ ਹੋ, ਕਾਲਜ ਤੁਸੀਂ ਕਿਹੋ ਜਿਹੇ ਗਰੁੱਪ ਨਾਲ ਰਲਦੇ ਹੋ, ਕਿਹੋ ਜਿਹੇ ਬੱਚਿਆਂ ਦਾ ਗਰੁੱਪ ਹੈ ਤੁਹਾਡੇ ਆਲੇ ਦੁਆਲੇ, ਉਹ ਤੋਂ ਬਾਅਦ ਫਿਰ ਜਦੋਂ ਤੁਸੀਂ ਸੈਲਫ ਕਹਿੰਦੇ ਤੁਸੀਂ ਸੈਲਫ ਸਟੈਂਡ ਕਰ ਜਾਂਦੇ ਹੋ, ਉਦੋਂ ਤੁਹਾਡੀ ਸੋਸਾਇਟੀ ਕਿਹੋ ਜਿਹੀ ਹੈ, ਤਾਂ ਉਦੋਂ ਤੁਸੀਂ ਕਿਹੋ ਜਿਹੇ ਦੇਖੋ. ਉਹਨਾਂ ਚ ਮੈਂ ਵੀ ਇੱਕ ਹਾਂ ਜਿਹੜੇ ਕਿ ਅਸੀਂ ਪਹਿਲਾਂ ਟੈਕਸੀਆਂ ਸ਼ੁਰੂ ਕੀਤੀਆਂ, ਟਰੱਕਿੰਗ ਸ਼ੁਰੂ ਕੀਤੀ, ਹੌਲੀ ਹੌਲੀ ਫਾਈਨੈਂਸ਼ੀਅਲ ਵੱਲ ਨੂੰ ਆ ਗਏ, ਆਪਣੇ ਆਪ ਨੂੰ ਅਪਗ੍ਰੇਡ ਕਰਕੇ ਇਧਰੋਂ ਪਹੁੰਚ ਗਏ. ਤਾਂ ਬਹੁਤ ਸਾਰੇ ਹੋਰ ਸੱਜਣ ਮੈਂ ਜਿਹਨਾਂ ਨੂੰ ਜਾਣਦਾ, ਤੁਸੀਂ ਵੀ ਉਹਨਾਂ ਚ ਇੱਕੋ, ਹੋਰ ਵੀ ਕਿੰਨੇ ਹੀ ਹੈ ਜਿਹਨਾਂ ਨੂੰ ਮੈਂ ਜਾਣਦਾ, ਜਿਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰਕੇ ਕਿਤੇ ਦੀ ਕਿਤੇ ਲੈ ਗਏ. ਠੀਕ ਹੈ, ਉਹਨਾਂ ਦੇ ਬਿਹਾਇੰਡ ਬਹੁਤ ਸਾਰੇ ਟੀਚਰਾਂ ਦਾ ਹੱਥ ਹੋਊਗਾ, ਪਰ ਬਹੁਤ ਸਾਰੇ ਇਹੋ ਜਿਹੇ ਹੈ ਜਿਹਨਾਂ ਦੇ ਬਿਹਾਇੰਡ ਕੋਈ ਟੀਚਰ ਦਾ ਹੱਥ ਨਹੀਂ ਗਾ, ਉਹਨੇ ਆਪਣੇ ਆਪ ਕੀਤਾ ਜੀ. ਔਰ ਉਹ ਤੁਸੀਂ ਮੈਂ ਪਰਸਨਲੀ ਸਪੀਕਿੰਗ, ਮੈਂ ਮੇਰੀ ਆਸ ਹੁਣ ਵੀ ਮੇਰੀ ਇਹੀ ਆਦਤ ਹੈ, ਮੈਂ ਐਗਜ਼ਾਮ ਤੋਂ ਇੱਕ ਰਾਤ ਪਹਿਲਾਂ ਪੜ੍ਹਦਾ, ਮੈਂ ਪਹਿਲਾਂ ਨਹੀਂ ਪੜ੍ਹਦਾ ਹੁੰਦਾ, ਮੈਂ ਇੱਕ ਵਾਰ ਪਹਿਲਾਂ ਪੜ੍ਹ ਕੇ ਮੇਰਾ ਸਰ ਜਾਂਦਾ, ਮੈਨੂੰ ਕੋਈ ਲੋੜ ਨਹੀਂ ਪੈਂਦੀ ਬਹੁਤਾ ਰੱਟੇ ਲਾਉਣ ਦੀ. ਸੋ ਇਸ ਕਰਕੇ ਮੇਰਾ ਐਕਸਪੀਰੀਅੰਸ ਇਹ ਹੈ, ਬਾਕੀ ਤੁਹਾਡਾ ਐਕਸਪੀਰੀਅੰਸ ਡਿਫਰੈਂਟ ਹੈ ਜੀ, ਤਾਂ ਸਾਰਿਆਂ ਨੂੰ ਇਹ ਚੀਜ਼ ਮੁਬਾਰਕ, ਜਿਵੇਂ ਵੀ ਕਿਸੇ ਦਾ ਐਕਸਪੀਰੀਅੰਸ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ.
ਨਹੀਂ ਬਿਲਕੁਲ ਜੀ, ਦੇਖੋ ਆਪੋ ਆਪਣੇ ਵਿਚਾਰ ਨੇ ਭੁੱਲਰ ਸਾਹਿਬ, ਬਿਲਕੁਲ ਮੈਂ ਇਸ ਗੱਲ 'ਤੇ ਆਉਣਾ ਸੀ ਵੀ ਜਿਹੜਾ ਟੀਚਰ ਆ ਨਾ, ਐਕਚੁਅਲੀ ਟੀਚਰ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਕੁਝ ਪਿਆ ਉਹਨੂੰ ਇੰਪਲੀਮੈਂਟ ਕਰਨ ਲਈ ਜਿਹੜੇ ਪੜ੍ਹਾਈ ਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਵੀ ਸਿਸਟਮ 'ਚ ਬਣਾਏ ਨੇ ਨਾ, ਟੀਚਰ ਨੇ ਉਹੀ ਇੰਪਲੀਮੈਂਟ ਕਰਦੇ ਨੇ. ਬਹੁਤ ਥੋੜ੍ਹੇ ਟੀਚਰ ਹੁੰਦੇ ਆ ਜਿਹੜੇ ਇਹ ਸਮਝਦੇ ਨੇ ਵੀ ਐਜੂਕੇਸ਼ਨ ਸਿਸਟਮ ਦੀ ਨਾ ਇੱਕ ਸੀਮਤਾ ਹੀ ਹੈ, ਇੱਕ ਲਿਮਿਟੇਸ਼ਨ ਆ, ਵੀ ਅਸੀਂ ਇਸ ਤੋਂ ਬਾਹਰ ਜਾ ਕੇ ਵੀ ਬੰਦਿਆਂ ਬੱਚਿਆਂ ਨੂੰ ਅਸੀਂ ਜ਼ਿੰਦਗੀ ਆ ਜਿਹੜੀ ਕਿਵੇਂ ਜਿਉਣੀ ਆ ਅਸੀਂ ਉਹਦੇ ਬਾਰੇ ਸਿਖਾਉਣਾ, ਅਤੇ ਚੰਗੇ ਟੀਚਰ ਸਿਖਾ ਜਾਂਦੇ ਨੇ.
ਬਿਲਕੁਲ ਜੀ,
ਹੈ ਨਾ. ਵੈਸੇ ਇਹ ਤਾਂ ਗੱਲ ਤੁਹਾਡੀ ਠੀਕ ਆ ਓਵਰਆਲ, ਜੇ ਜਿਹੜਾ ਕੁਝ ਐਜੂਕੇਸ਼ਨ ਸਿਸਟਮ ਦੇ ਵਿੱਚ ਪਿਆ ਜੇ ਟੀਚਰ ਸਿਰਫ ਉਹੀ ਪੜ੍ਹਾਵੇ ਫਿਰ ਤਾਂ ਸਿਸਟਮ ਦੀ ਪਪੇਟ ਬਣ ਜਾਂਦਾ ਜੀ, ਸਿਸਟਮ ਦਾ ਗੁਲਾਮ ਬਣ ਜਾਂਦਾ, ਕਿਉਂਕਿ ਸਿਸਟਮ ਨਹੀਂ ਚਾਹੁੰਦਾ ਵੀ ਤੁਸੀਂ ਸੈਲਫ ਡਿਪੈਂਡੈਂਟ ਹੋਵੋ, ਸਿਸਟਮ ਚਾਹੁੰਦਾ 8 ਘੰਟੇ ਕੰਮ ਕਰਨ ਜੋਗੇ ਤੁਸੀਂ ਹੋ ਜਾਓ ਅਤੇ ਤੁਹਾਡੇ ਕੰਮ ਦਾ ਫਾਇਦਾ ਕੋਈ ਹੋਰ ਲਈ ਜਾਵੇ.
ਬਿਲਕੁਲ,
ਉਹ ਉਹ ਜਿਹੜਾ ਇਹ ਪਾਰਟ ਆ ਨਾ ਟੀਚਰ ਦੀ ਜੋਬ ਦਾ, ਉਹ ਹੁਣ ਸਿਸਟਮ ਦਾ ਪਾਰਟ ਆ ਗਿਆ ਵੀ ਐਜੂਕੇਸ਼ਨ ਸਿਸਟਮ, ਸਿਲੇਬਸ ਕਿਹੋ ਜਿਹਾ, ਕੀ ਕੁਝ ਪੜ੍ਹਾਇਆ ਜਾਣਾ ਚਾਹੀਦਾ, ਕੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਿਵੇਂ ਹੋਣਾ. ਹੁਣ ਇਹ ਤਾਂ ਸਕੂਲ 'ਚ ਪੜ੍ਹਾਇਆ ਨਹੀਂ ਨਾ ਜਾਂਦਾ, ਪਰ ਇਸ ਦੇ ਬਾਵਜੂਦ ਨਾ ਜਿਹੜਾ ਵਧੀਆ ਟੀਚਰ ਆ ਉਹ ਜਿਹੜੀਆਂ ਸਾਡੇ ਵਿੱਚ ਪਈਆਂ ਹੁੰਦੀਆਂ ਨਾ, ਜਿਹੜੀ ਕਿਊਰੀਓਸਿਟੀ ਸਾਡੇ 'ਚ ਪਈ ਆ, ਸਿੱਖਣ ਦੀ ਜਿਹੜੀ ਸਾਡੇ ਅੰਦਰ ਭੁੱਖ ਪਈ ਆ, ਟੀਚਰ ਉਹਨੂੰ ਪਾਣੀ ਦਿੰਦਾ, ਉਹਨੂੰ ਹਵਾ ਦਿੰਦਾ, ਉਹਨੂੰ ਹੱਲਾਸ਼ੇਰੀ ਦਿੰਦਾ ਵੀ ਹਾਂ ਵੀ ਹਾਂ ਸਿੱਖ ਤੂੰ ਬਹੁਤ ਬਹੁਤ ਅੱਗੇ ਵੱਧ ਜਾਏਗਾ. ਬਸ ਇੰਨਾ ਕੀ ਰੋਲ ਆ ਜੀ, ਇੰਨਾ ਰੋਲ ਆ ਟੀਚਰ ਦਾ.
ਬਿਲਕੁਲ ਜੀ, ਮੈਂ ਬਰਾੜ ਸਾਹਿਬ ਦੇਖਿਆ, ਮੈਂ ਉੱਥੋਂ ਵੀ ਪੜ੍ਹ ਕੇ ਆਇਆ, ਮੈਂ ਇੱਥੇ ਆ ਕੇ ਪੜ੍ਹਿਆ ਹੈ ਨਾ, ਮੈਂ ਇੱਥੇ ਵੀ ਸਕੂਲ ਗਿਆ, ਮੈਂ ਇੱਥੇ ਵੀ ਸਕੂਲ ਦੇ ਵਿੱਚ ਦੇਖਿਆ ਕਿ ਵਾਕਈ ਜਿਹੜੀ ਮੈਂ ਚੀਜ਼ ਚਾਹੁੰਦਾ ਸੀ, ਮੈਨੂੰ ਜਿਹੜੀ ਮੈਂ ਟੀਚਰ ਨੂੰ 9th grade 'ਚ ਕਹੀ ਸੀਗੀ, ਉਹ ਇੱਥੇ ਆ ਕੇ ਮੈਨੂੰ ਮਿਲੀ ਕਿ ਟੀਚਰ ਨੇ ਕੋਈ ਡੰਡਾ ਨਹੀਂ ਚੱਕਿਆ ਸਾਡੇ 'ਤੇ.
ਬਿਲਕੁਲ,
ਕੋਈ ਮੈਨੂੰ ਕੁੱਟਿਆ ਨਹੀਂ ਕਦੇ, ਹੈ ਨਾ. ਤਾਂ ਇੱਥੇ ਆ ਕੇ ਸਕੂਲ 'ਚ ਪੜ੍ਹ ਲੱਗੇ ਤਾਂ ਉਹਨੇ ਬੜੇ ਪਿਆਰ ਨਾਲ ਸਮਝਾਇਆ, ਔਰ ਮੈਨੂੰ ਲੱਗਦਾ ਮੇਰੀਆਂ ਉਹ ਦੋ ਲਾਸਟ ਸੀ ਜਿਹੜੇ ਕਲਾਸਾਂ ਸੀ ਗ੍ਰੇਡ 11 ਅਤੇ 12, ਮੈਨੂੰ ਉਹੀ ਕੰਮ ਆਈਆਂ ਅੱਜ ਤੱਕ ਆਉਂਦੀਆਂ ਮੇਰੇ ਹੁਣ ਵੀ, ਤਾਂ ਮੈਨੂੰ ਲੱਗਦਾ ਮੇਰੇ ਉਹੀ ਕੰਮ ਆਈਆਂ ਕੈਨੇਡਾ ਜਾ ਕੇ. ਜਦੋਂ ਅੱਗੇ ਦੇ ਅੱਗੇ ਕੀ ਕਰਨਾ ਫਿਰ ਤੁਸੀਂ ਜੋ ਵੀ ਕਰਨਾ ਕਰੀ ਜਾਓ, ਅਤੇ ਬਿਲਕੁਲ ਜੀ. ਅਤੇ ਮੈਂ ਉਹੀ ਗੱਲ ਕਰਦਾ, ਹੁਣ ਵੀ ਮੈਂ ਕਹਿੰਦਾ ਹੁੰਦਾ, ਹੁਣ ਵੀ ਤੁਸੀਂ ਅੱਜ ਦੀ ਘੜੀ ਦੇ ਵਿੱਚ ਵੀ ਤੁਸੀਂ ਜਿਹੋ ਜਿਹੀ ਸੋਸਾਇਟੀ ਦੇ ਵਿੱਚ ਬਹਿੰਦੇ ਹੋ, ਬਹੁਤ ਸਾਰੇ ਸਾਡੇ ਸੱਜਣ ਰੇਡੀਓ 'ਤੇ ਆ ਕੇ ਨੈਗੇਟਿਵ ਗੱਲਾਂ ਕਰਨੀਆਂ, ਉਹਨਾਂ ਨੇ ਮਰ ਗਏ ਜੀ, ਪੱਟੇ ਗਏ ਜੀ, ਲੋਕਾਂ ਨੇ ਘਰ ਲੈ ਲਏ ਜੀ, ਪਸਾ ਤੇ ਜੀ, ਆਹ ਜੀ, ਉਹ ਜੀ. ਮੈਂ ਉਹਨੂੰ ਕਹਿੰਦਾ ਤੁਸੀਂ ਇਹ ਗਰੁੱਪ 'ਚੋਂ ਨਿਕਲੋ ਬਾਹਰ.
ਹਾਂਜੀ,
ਇਹ ਗਰੁੱਪ 'ਚੋਂ ਬਾਹਰ, ਜਿਹੜਾ ਗਰੁੱਪ ਬਣਾਈ ਬੈਠੇ ਹੋ ਤੁਸੀਂ, ਇਹ ਗਰੁੱਪ ਸਾਰਾ ਨੈਗੇਟਿਵ ਪੀਪਲ ਦਾ ਹੀ ਹੈ, ਤੁਹਾਡੇ ਆਲੇ ਦੁਆਲੇ ਉਹ ਸਾਰੇ ਰੋਣ ਧੋਣ ਵਾਲੀ ਹੈ.
ਬਿਲਕੁਲ ਜੀ, ਬਿਲਕੁਲ. ਕਈ ਤਾਂ ਹੁਣ ਟਿਕਟੌਕ ਦੇ ਵੀਡੀਓ ਪਾਉਂਦੇ ਆ ਜੀ ਰੋਣ ਧੋਣ ਵਾਲੀਆਂ, ਸਾਰਾ ਦਿਨ ਰੋਈਓ ਜਾਂਦੇ ਨੇ, ਆਏ ਹਾਏ 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 ਤੁਸੀਂ ਆਹ ਨਾ ਕਰੋ, ਉਹ ਨਾ ਕਰੋ. ਹੈਂਜੀ,
ਜਾਂ ਫਿਰ ਐਗਜ਼ਾਮਪਲਾਂ ਦੇਣਗੇ ਜਿਹੜੇ ਫਸੇ ਬੰਦੇ ਆ. ਠੀਕ ਹੋ, ਹਰ ਚੀਜ਼ ਬੈਡ ਹੁੰਦੇ ਆ ਜੀ, ਹਰ ਚੀਜ਼ ਗੁੱਡ ਹੁੰਦੇ ਆ. ਸਾਡੀ ਕਮਿਊਨਿਟੀ 'ਚ ਅਸੀਂ ਲਾਈਏ, ਇੰਨੇ ਕੁ ਮਿਹਨਤੀ ਬੰਦੇ ਆ ਕਿ ਮੈਂ ਬਿਲੀਵ ਨਹੀਂ ਕਰ ਸਕਦਾ, ਇੰਨੇ ਕੁ ਘਟੀਆ ਬੰਦੇ ਵੀ ਹੈਗੇ ਆ ਜਿਹਨਾਂ ਨੇ ਡਰੱਗ ਦਾ ਕੰਮ ਵੀ ਕੀਤਾ, ਸੌ ਕੁਛ ਕੀਤਾ, ਉਹ ਕੀ ਨਹੀਂ ਕੀਤਾ.
ਬਿਲਕੁਲ,
ਉਹ ਹਰ ਕਮਿਊਨਿਟੀ 'ਚ ਹੁੰਦੇ ਆ, ਉਹ ਹਰ ਕਮਿਊਨਿਟੀ. ਪਰ ਤੁਸੀਂ ਪਿੱਕ ਕਿਹਨੂੰ ਕਰਦੇ ਹੋ? ਜੋ ਕਿਸੇ ਨੇ ਕਿਹਾ ਸੀਗਾ ਕਿ ਰੂਮ ਦੇ ਵਿੱਚ ਤੁਸੀਂ ਮੈਨੂੰ ਰੈੱਡ ਕਲਰ ਲੱਭ ਕੇ ਦਿਖਾਓ, ਹਾਲਾਂਕਿ ਕਲਰ ਉੱਥੇ 50 ਸੀ ਪਰ ਸਾਰੇ ਰੈੱਡ ਲੱਭਣ ਲੱਗ ਗਏ ਕੱਲਾ. ਉਹ ਤੁਸੀਂ ਜਿਹੜੀ ਚੀਜ਼ ਲੱਭ ਰਹੇ ਹੋ, ਤੁਸੀਂ ਲੱਭ ਕੀ ਰਹੇ ਹੋ, ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ. ਤੁਹਾਡੇ ਅੰਦਰ ਕੀ ਹੈ? ਅੰਦਰ ਤੁਹਾਡੇ ਇੱਕ ਪੋਜ਼ਿਟਿਵ ਸੋਚ ਹੈ ਨਾ, ਪੋਜ਼ਿਟਿਵ ਸੋਚ ਲੈ ਕੇ ਚੱਲਦੇ ਹੋ ਤਾਂ ਦੁਨੀਆਂ ਕਿਤੇ ਨਹੀਂ ਜਾਣ ਲੱਗੀ, ਦੁਨੀਆਂ ਇੱਥੇ ਹੀ ਰਹਿਣੀ ਹੈ. ਇਹ ਤੋਂ ਪਹਿਲਾਂ ਵੀ ਹਜ਼ਾਰਾਂ ਸਾਲ, ਲੱਖਾਂ ਸਾਲ ਚੱਲਦੀ ਆਈ ਆ, ਅੱਗੇ ਵੀ ਚੱਲੀ ਜਾਣਾ. ਰਿਸੈਸ਼ਨ ਪਹਿਲਾਂ ਵੀ ਆਏ ਆ, ਰਿਸੈਸ਼ਨ ਫਿਰ ਵੀ ਆਉਣਗੇ, ਆਉਂਦੇ ਵੀ ਰਹਿਣਗੇ, ਅਸੀਂ ਉਹਨਾਂ ਵਿੱਚ ਲੰਘੀ ਵੀ ਜਾਣਾ.
ਬਿਲਕੁਲ,
ਲਾਸਟ ਸਿਚੁਏਸ਼ਨ ਹੈ ਜੀ, ਬਸ ਹੁਣ ਤਾਂ ਪੱਟੇ ਗਏ, ਹੁਣ ਨਹੀਂ ਕੋਈ ਬਣਨਾ. ਬਣੂਗਾ ਜੀ, ਸਭ ਜਦੋਂ ਤੁਸੀਂ 20% ਡਾਊਨ ਜੋੜ ਲਿਆ ਤੁਹਾਨੂੰ ਮਨੀ ਮੈਨੇਜ ਕਰਨੀ ਆਜੂ। ਜਦੋਂ ਮਨੀ ਮੈਨੇਜ ਕਰਨੀ ਸਿੱਖ ਗਏ ਜ਼ਿੰਦਗੀ 'ਚ ਕੋਈ ਵੀ ਤੁਹਾਨੂੰ ਰਿਸੈਸ਼ਨ ਕੀ ਕੋਈ ਵੀ ਭਾਵੇਂ ਤੁਹਾਡੀ ਜੋਬ ਛੁੱਟੀਏ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਮੈਂ ਲਿਖ ਕੇ ਦਿੰਦਾ ਜਿੰਨਾ ਚਿਰ ਤੁਸੀਂ ਮਨੀ ਮੈਨੇਜ ਕਰਨੀ ਜਦੋਂ 5% ਤੇ ਘਰ ਲੈਂਦੇ ਹਾਂ ਅਸੀਂ ਸਾਨੂੰ ਮਨੀ ਮੈਨੇਜ ਨਹੀਂ ਕਰਨੀ ਆਉਂਦੀ। ਜਾਂ ਫਿਰ ਤੁਸੀਂ ਦੇਖਿਆ ਹੋਣਾ ਕਿਸੇ ਨੇ ਘਰ ਵੇਚਤਾ ਉਹਨੂੰ $200,000 ਨਿਕਲ ਆਇਆ ਉਹ ਐਵੇਂ ਚਲੇ ਗਿਆ ਕਿਉਂਕਿ ਉਹਨੇ ਮਨੀ ਮੈਨੇਜ ਨਹੀਂ ਕੀਤੀ। ਉਹਨੂੰ ਪਤਾ ਨਹੀਂ ਸੀ ਉਹ ਤਾਂ ਸਾਡਣ ਲਈ ਆਇਆ ਜਿਵੇਂ ਲਾਟਰੀ ਆਉਂਦੀ ਹੈ ਤੇ ਸਾਡਣ ਹੀ ਨਿਕਲ ਗਿਆ। ਪਰ ਹੁਣ ਜਿਹੜਾ ਟਾਈਮ ਚੱਲ ਰਿਹਾ ਇੱਥੇ ਇੰਨਾ ਕੋਈ ਮਾੜਾ ਟਾਈਮ ਨਹੀਂ ਹੈਗਾ। ਜੇ ਆਪਾਂ ਕਹੀਏ ਹੁਣ ਕਿੰਨੇ ਕੁ ਘਰ ਤੁਸੀਂ ਵੀ ਰੀਅਲ ਸਟੇਟ ਜੋ ਕਿੰਨੇ ਘਰ ਪਾਵਰ ਹਾਊਸ ਦੇ ਆਏ ਇੱਕ ਵੀ ਨਹੀਂ ਆਇਆ ਹਲੇ। ਕੀ ਕਹਿੰਦਾ ਕੋਈ ਇੱਕ ਅੱਧਾ ਆਇਆ ਹੋਵੇ ਉਹ ਪਹਿਲਾਂ ਵੀ ਆਉਂਦੇ ਰਹਿੰਦੇ ਸੀ ਉਹ ਤਾਂ ਚੜ੍ਹਦੀ ਜਦੋਂ ਮਾਰਕੀਟ ਸੀਗੀ ਉਹ ਵੀ ਆਉਂਦੇ ਰਹਿੰਦੇ ਸੀਗੇ ਉਦੋਂ ਵੀ ਲੋਕ ਛੱਡ ਕੇ ਭੱਜ ਜਾਂਦੇ ਸੀਗੇ। ਸੋ ਇਸ ਕਰਕੇ ਹੌਸਲੇ 'ਚ ਰਹੋ ਜੀ ਆਉਣ ਵਾਲਾ ਟਾਈਮ ਠੀਕ ਹੈਗਾ। ਮੌਰਗੇ ਹੋ ਰਹੀ ਹੈ ਮੌਰਗੇ 'ਚ ਕੋਈ ਇਸ਼ੂ ਨਹੀਂ ਹੈ ਜੀ। ਇੰਟਰਸਟ ਰੇਟ ਹੈ ਹਾਈ ਹੈ ਨੋ ਡਾਊਟ ਪਰ ਇਹ ਹੋਣਾ ਵੀ ਚਾਹੀਦਾ ਸੀਗਾ। ਜੇ ਦੂਜੇ ਪੱਖ ਤੋਂ ਦੇਖੀਏ ਅਸੀਂ ਹਰ ਇੱਕ ਅਸੀਂ ਆਪਣਾ ਇੱਕ ਪੱਖ ਦੇਖ ਲੈਂਦੇ ਹਾਂ ਕਿ ਜੀ ਮੈਨੂੰ ਘਰ ਨਹੀਂ ਮਿਲਿਆ ਜਾਂ ਮੇਰੀ ਪੇਮੈਂਟ ਹਾਈ ਹੋ ਗਈ। ਇੱਕ ਸੱਜਣ ਸੀ ਜਿਹੜਾ ਹੁਣ ਲਾਈਨ 'ਚ ਖੜਾ ਉਹ ਘਰ ਲੈ ਹੀ ਨਹੀਂ ਸਕਦਾ ਸੀ ਵਿਚਾਰਾ। ਹੁਣ ਉਹਨੂੰ ਵੀ ਮੌਕਾ ਮਿਲੂਗਾ ਉਹ ਵੀ ਘਰ ਲੈ ਸਕੂਗਾ। ਉਹਦੇ ਵੀ ਬੱਚੇ ਹੈ ਉਹ ਵੀ ਚਾਹੁੰਦਾ ਉਹਦੀ ਵੀ ਮਿਸਿਜ ਹੈ ਉਹਦਾ ਵੀ ਪਰਿਵਾਰ ਉਹ ਵੀ ਚਾਹੁੰਦਾ ਅਸੀਂ ਵੀ ਕਰ ਲਈਏ। ਸੋ ਉਹਦੇ ਵਾਸਤੇ ਵੀ ਇੱਕ ਮੌਕਾ ਚਾਹੀਦਾ ਪ੍ਰੋਵਾਈਡ ਕਰਨਾ। ਸੋ ਗਵਰਨਮੈਂਟ ਤੇ ਬੈਂਕ ਆਫ ਕੈਨੇਡਾ ਕਰ ਰਹੀ ਹੈ ਜੀ ਤੇ ਉਹਨੂੰ ਵੀ ਮੌਕਾ ਮਿਲੂਗਾ ਸਾਰੇ ਕੋਲ ਘਰ ਹੋਣ।
ਨੰਬਰ ਦੇ ਜੋ ਜੀ ਤੁਸੀਂ ਹੁਣ ਟੀਚਰ ਹੀ ਹੋ ਫਾਈਨੈਂਸ਼ੀਅਲ ਐਜੂਕੇਸ਼ਨ ਦੇਤੀ ਇੰਨੀ ਤੇ ਟੀਚਰ ਦੀ ਅਸੀਂ ਐਪਰੀਸ਼ੀਏਸ਼ਨ ਕਰ ਰਹੇ ਆ ਹਾਂਜੀ
ਮੈਂ ਕੁੱਟਦਾ ਹੀ ਨਾ
ਨਹੀਂ ਤੁਸੀਂ ਸ਼ੁਕਰ ਕਰੋ ਤੁਹਾਡੇ ਜਿਹੜੀ ਕੁੱਟ ਪੈਂਦੀ ਸੀ ਨਾ ਟੀਚਰਾਂ ਤੇ ਉਹ ਸਿੱਧੇ ਪਾਸੇ ਪੈਂਦੀ ਸੀ। ਕਈ ਟੀਚਰ ਇਹੋ ਜਿਹੇ ਸੀ ਕਹਿੰਦੇ ਸੀ ਹੱਥ ਹੁਣ ਸਿੱਧੇ ਪਾਸੇ ਕੁੱਟਤਾ ਚਾਰ ਚਾਰ ਡੰਡੇ ਲਾ ਦੇ ਹੁਣ ਪੁੱਠੇ ਹੱਥ ਕਰੋ ਸਾਰੇ ਸਕੂਲ ਚ ਇੱਕ ਅੱਧਾ ਟੀਚਰ ਹੁੰਦਾ ਸੀ ਇਹੋ ਜਿਹਾ ਤੇ ਵੈਸੇ ਟੀਚਰ ਜਿਹੜੇ ਬੜੇ ਦਰਿਆਦਿਲ ਹੁੰਦੇ ਸੀ ਜੀ ਬਹੁਤ ਟੀਚਰ ਨਾ
ਹੈ
ਟੀਚਰ ਪਤਾ ਕੀ ਹੈ ਪਤਾ ਕੀ ਹੈ ਕਈ ਟੀਚਰ ਤਾਂ ਨਾ ਵਿਚਾਰੇ ਸਾਡੇ ਇਹੋ ਜਿਹੇ ਹੁੰਦੇ ਸੀਗੇ ਬਈ ਜੇ ਬੱਚੇ ਨੇ ਨਾ ਸਕੂਲ ਨਾ ਆਉਣਾ ਉਹਨਾਂ ਦੇ ਮਨ 'ਚ ਇੰਨਾ ਦਰਦ ਹੁੰਦਾ ਜਿਵੇਂ ਮਾਵਾਂ ਦੇ ਮਨ 'ਚ ਦਰਦ ਹੁੰਦਾ ਨਾ ਅੱਜ ਕਿਉਂ ਨਹੀਂ ਆਇਆ। ਚਲੋ ਘਰੇ ਨਾ ਬੱਚਿਆਂ ਨੂੰ ਫਿਰ ਡਿਊਟੀ ਲਾਉਂਦੇ ਸੀ ਵੀ ਪੁੱਛੋ ਵੀ ਉਹ ਬੱਚਾ ਨਾ ਉਹ ਬੜਾ ਬੱਚਾ ਮਤਲਬ ਸਾਊ ਜਿਹਾ ਬੱਚਾ ਉਹ ਕਿਉਂ ਨਹੀਂ ਆਇਆ ਕਿਤੇ ਕੋਈ ਸਮੱਸਿਆ ਤਾਂ ਨਹੀਂ। ਤੁਸੀਂ ਦੇਖੋ ਮਤਲਬ ਜਿਵੇਂ ਮਾਂ ਪਿਓ ਬੱਚਿਆਂ ਦਾ ਫਿਕਰ ਕਰਦੇ ਆ ਨਾ ਟੀਚਰ ਨੂੰ ਐਂ ਲੱਗਦਾ ਸੀ ਬੱਚਾ ਦੋ ਦਿਨ ਕਿਉਂ ਨਹੀਂ ਆਇਆ ਕਿਤੇ ਬਿਮਾਰ ਠਮਾਰ ਤਾਂ ਨਹੀਂ ਉਹਦੇ ਘਰੇ ਸਾਰਾ ਕੁਛ ਠੀਕ ਹੈ ਹਨਾ। ਤਸਵੀਰ ਦਾ ਦੂਜਾ ਪਾਸਾ ਵੀ ਵੇਖੀਏ ਨਾ ਆਪਾਂ
ਬਿਲਕੁਲ
ਹੈ ਨਾ ਇਸ ਤਰ੍ਹਾਂ ਮਤਲਬ ਟੀਚਰ ਜੀ ਮਾਂ ਪਿਓ ਨੇ ਤਾਂ ਜਨਮ ਦਿੱਤਾ ਹੁੰਦਾ ਮੈਨੂੰ ਲੱਗਦਾ ਵੀ ਟੀਚਰ ਵੀ ਮਾਂ ਪਿਓ ਹੀ ਹੁੰਦੇ ਆ
ਮੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਹਿ ਕਿਉਂਕਿ ਮੈਨੂੰ ਫਾਈਨੈਂਸ਼ੀਅਲ ਤਾਂ ਨਹੀਂ ਸਿਚੁਏਸ਼ਨ ਦਾ ਡੇ 1 ਤੋਂ ਪਤਾ ਹੁੰਦੀ ਹੈ ਜਿੱਦਾਂ ਮੇਰੇ ਕੋਲ ਫਾਈਲ ਆਉਂਦੀ ਹੈ ਪਰ ਫਿਰ ਵੀ ਮੈਂ ਉਹਨੂੰ ਵਾਚ ਕਰਦਾ ਰਹਿੰਦਾ ਮੈਂ ਫੋਨ ਕਰਦਾ ਰਹਿੰਦਾ ਪੁੱਛਦਾ ਰਹਿੰਦਾ ਗਾ ਕਿ ਭਾਈ ਸਾਰਾ ਕੁਛ ਠੀਕ ਠਾਕ ਹੈ ਜੇ ਕੋਈ ਗੱਲਬਾਤ ਹੈ ਤਾਂ ਮੈਨੂੰ ਦੱਸ ਦਿਓ। ਬਿਲਕੁਲ ਕੋਈ ਵੀ ਕੁਐਸਚਨ ਹੈ ਜੀ ਜਾਂ ਪੁੱਛਣਾ ਕੋਈ ਇਨਕੁਆਇਰੀ ਕਰਨੀ ਚਾਹੁੰਦੇ ਹੋ ਜਾਂ ਕੋਈ ਇਨਫੋਰਮੇਸ਼ਨ ਜਾਂ ਕੋਈ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਜੀ 416-732-2611 416-732-2611 ਟਾਈਮ ਲਈ ਬਹੁਤ ਧੰਨਵਾਦ
ਭੁੱਲਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ। ਦੋਸਤੋ ਕਾਲਰ ਸਾਡੇ ਨਾਲ ਨੇ ਆਪਾਂ ਕਾਲਰ ਦੀ ਗੱਲਬਾਤ ਸੁਣਦੇ ਹਾਂ ਪਰ ਤੁਹਾਨੂੰ ਇੱਕ ਸੁਨੇਹਾ ਦੇ ਦਾਂ ਵੀ ਰਿਸ਼ੀ ਮੈਟਰਸ ਵਾਲੇ ਨੇ ਨਾ ਜਿਹੜੇ ਐਲਬੀਅਨ ਤੇ 27 ਦੀ ਨੁੱਕਰ ਤੇ ਨੇ ਤੁਸੀਂ ਮੈਟਰਸ ਜੇ ਲੈਣੇ ਆ ਵਧੀਆ ਇਹਨਾਂ ਦੀ ਆਪਣੀ ਮੈਟਰਸ ਬਣਾਉਣ ਦੀ ਫੈਕਟਰੀ ਆ ਜੀ ਤੇ ਫਿਰ ਐਲਬੀਅਨ ਤੇ 27 ਦੀ ਨੁੱਕਰ ਤੇ ਚਲੇ ਜਾਇਓ ਜੀ 647-274-7571 ਇਹਨਾਂ ਦਾ ਨੰਬਰ ਆ ਰਿਸ਼ੀ ਮੈਟਰਸ 6472747571 ਤੇ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਵੇਚੀ ਆ ਸੈਲਰ ਹੋ ਬਾਇਰ ਹੋ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ ਘਰ ਲਿਆ ਨਵਾਂ ਪੁਰਾਣਾ ਰੀਸੇਲ ਹੋਮ ਕੌਂਡੋ ਲਈ ਆ ਕੋਈ ਕਲੋਜ਼ਿੰਗ ਕਰਾਉਣੀ ਹੋਣੀ ਹੈ ਤਾਂ ਸਿਰਫ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ ਰੀਅਲ ਸਟੇਟ ਲਾਇਰ ਨੇ ਅਮਨਦੀਪ ਕਪਲਾ ਜੀ ਆਸਰਾ ਲਾਇਰਸ ਵਾਲੇ 905-456-5020 ਇਹਨਾਂ ਦਾ ਨੰਬਰ ਆ 9054562020 ਇੱਕ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਵੀਰ ਜੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ?
ਬਹੁਤ ਵਧੀਆ। ਮੈਂ ਬਰਾੜ ਦੀ ਮੈਂ ਕਈ ਵਾਰ ਕਹਿਣਾ ਚਾਹੁੰਦਾ ਵੀ ਟੀਚਰ ਤੇ ਤੁਸੀਂ ਜ਼ਰੂਰ ਕਰਿਆ ਕਰੋ ਸ਼ੋਅ। ਹਾਂਜੀ ਕਦੀ ਕਦਾਈ।
ਕੀ ਬਾਤ ਹੈ ਵਾਹ ਜੀ
ਧੰਨਵਾਦ ਤੁਹਾਡਾ। ਉਸ ਟਾਈਮ ਜਦੋਂ ਅਸੀਂ ਪੜ੍ਹੇ ਆ ਨਾ ਉਹ ਬਹੁਤ ਹੀ ਵਧੀਆ ਟੀਚਰ ਹੁੰਦੇ ਸੀ ਉਸ ਵੇਲੇ। ਮੈਨੂੰ ਬਾਅਦ ਚ ਸੁਣ ਚ ਪਤਾ ਲੱਗਾ, ਮੈਨੂੰ ਬੜੀ ਹੈਰਾਨੀ ਹੋਈ ਭਈ ਸਾਡੇ ਤਾਂ ਬੜੇ ਡੈਡੀਕੇਟਡ ਟੀਚਰ ਸੀ, ਇਹਨਾਂ ਨੂੰ ਹੁਣ ਕੀ ਹੋ ਗਿਆ। ਬਾਅਦ ਚ ਤਾਂ ਮੈਂ ਇੱਥੋਂ ਤੱਕ ਵੀ ਸੁਣਿਆ ਵੀ ਟੀਚਰ ਕਲਾਸ ਦੇ ਵਿੱਚ ਪੀ ਕੇ ਵੀ ਆਉਂਦੇ, ਮੈਂ ਸੁਣੇ
ਇੱਦਾਂ
ਦੇ ਕੰਮ ਸੁਣੇ, ਆਪਣੇ ਥਾਂ ਉਹਨਾਂ ਟੀਚਰ ਵੀ ਰੱਖੇ ਆ ਤੇ ਆਪ ਕਿਤੇ ਹੋਰ ਕੰਮ ਕਰਦੇ ਆ।
ਉਹ ਵੀਰ ਜੀ ਬਲਵਿੰਦਰ ਜੀ ਉਹ ਨਾ ਥੋੜੇ ਹੁੰਦੇ ਆ, ਇੱਕ ਦੋ ਪਰ ਕਹਿੰਦੇ ਆ ਨਾ ਇੱਕ ਮਛਲੀ
ਬਦਨਾਮੀ ਹੋ ਜਾਂਦੀ ਹੈ।
ਹਾਂਜੀ ਹਾਂਜੀ, ਇੱਕ ਮਛਲੀ ਸਾਰੇ ਸਮੁੰਦਰ ਕੋ ਗੰਦਾ ਕਰ ਦਿੱਤੀ ਹੈ, ਉਹ ਇੱਕ ਅੱਧਾ ਹੁੰਦਾ ਤੇ ਫਿਰ ਉਹਦੀ ਮਸ਼ਹੂਰੀ ਬਾਹਲੀ ਜਾਂਦੀ। ਵੈਸੇ ਤਾਂ ਓਵਰਆਲ ਟੀਚਰ ਸਾਰੇ ਬਹੁਤ ਵਧੀਆ ਹੁੰਦੇ।
ਸਾਡੇ ਨਾ ਇੱਕ ਇੰਗਲਿਸ਼ ਦਾ ਟੀਚਰ ਹੁੰਦੇ ਸੀ, ਧੀਰ ਸਾਹਿਬ ਬੰਗੇ ਆਪਣੇ ਸਕੂਲ ਹਨ ਜੀ ਹਾਈ ਸਕੂਲ, ਉਹਨਾਂ ਨੇ ਕਹਿਣਾ ਵੀ ਜਿਹੜੇ ਨਾ ਸੋਟੀਆਂ ਖਾ ਕੇ ਪਰੇ ਆ ਇਹ ਸੋਟੀਆਂ ਨਾਲ ਹੀ ਪੜਾਉਂਦੇ ਆ, ਉਹਨੇ ਕਦੇ ਨੀ ਸੋਟੀ ਫੜੀ। ਇੰਗਲਿਸ਼ ਦਾ ਟੀਚਰ ਸੀ ਆਪਣਾ ਬਰਾੜ ਜੀ, ਇੰਨਾ ਵਧੀਆ ਟੀਚਰ ਸੀ ਨਾ ਉਹ, ਤੇ ਜਨਰਲੀ ਸਪੀਕਿੰਗ ਬਹੁਤੇ ਜਿੰਨੇ ਵੀ ਟੀਚਰ ਸੀ ਵਧੀਆ ਹੁੰਦੇ ਸੀ। ਕੋਈ ਕੋਈ ਟੀਚਰ ਜਿਹਦਾ ਆਪਣਾ ਸਬਜੈਕਟ ਹੀ ਮਾੜਾ ਹੁੰਦਾ ਸੀ, ਨਿਆਣੇ ਇਗਨੋਰ ਕਰਦੇ ਸੀ, ਉਹ ਸੋਟੀ ਸੋਟੀ ਲੈ ਕੇ ਬੜੇ ਡੱਟੇ ਭੱਜੇ ਫਿਰ ਦਿੰਦੇ ਸੀ, ਕਿਉਂਕਿ ਉਹਨਾਂ ਦੇ ਆਪਣੇ ਸਟੇਟਸ ਵੀ ਨਾ ਬਣਦੇ। ਫਿਰ ਹਿੰਦੀ ਦਾ ਹੋ ਗਿਆ, ਹਿਸਟਰੀ ਨੂੰ ਵੀ ਘੱਟ ਹੀ ਨਿਆਣੇ ਪੜ੍ਹਦੇ ਪੁੱਟਦੇ ਹੁੰਦੇ ਸੀਗੇ। ਹਾਂਜੀ, ਉਹ ਟੀਚਰ ਏਦਾਂ ਕੁਛ ਕਰਦੇ ਹੁੰਦੇ ਸੀ। ਬਾਕੀ ਸਾਇੰਸ ਟੀਚਰ ਹੋ ਗਿਆ, ਮੈਥ ਟੀਚਰ ਇੰਨੇ ਜਾਣੀ ਵਧੀਆ ਹੁੰਦੇ ਸੀ, ਇੰਗਲਿਸ਼ ਦੇ ਟੀਚਰ ਇੰਨੇ ਵਧੀਆ ਹੁੰਦੇ ਸੀ, ਇੱਥੇ ਉਹਨੇ ਟੀਚਰ ਵਧੀਆ ਹੈ ਨੀ। ਹਾਂਜੀ, ਹੁਣ ਸਾਡੇ ਨਿਆਣੇ ਇੱਥੇ ਹੀ ਇੰਗਲਿਸ਼ ਪੜ੍ਹੀ ਇਹਨਾਂ ਨੇ, ਮੈਂ ਨਾ ਮੇਰਾ ਜਦ ਮਰਜ਼ੀ ਆ ਕੇ ਕਰ ਲਓ ਕੰਪੈਰੀਜ਼ਨ। ਇਹਨਾਂ ਨੂੰ ਕੀ ਪਤਾ ਰੋਬਰਟ ਬਰਨਸ ਦੀਆਂ ਜਿਹੜੀਆਂ ਪੋਇਮਾਂ ਉਹ ਕਿਵੇਂ ਪੜ੍ਹਨੀਆਂ ਆ, ਸਟਾਰਟ ਜਿਹੜੇ ਬ੍ਰਿਟਿਸ਼ ਨਾਲੇ ਦੇਖੋ ਇੰਗਲਿਸ਼ ਕੰਟਰੀ ਆ।
ਹਾਂਜੀ ਹਾਂਜੀ,
ਤੇ ਬਾਕੀ ਜਿਹੜੀ ਇੱਕ ਛੋਟੀ ਜਿਹੀ ਗੱਲ ਇਨਵੈਸਟਮੈਂਟ ਦੀ ਕਰ ਰਹੇ ਸੀਗੇ ਆਪਣਾ, ਹੁਣ ਰਿਸੈਸ਼ਨ ਦੀ, ਕਈ ਬੰਦੇ ਤਾਂ ਸ਼ਹਿਰ ਲਾ ਕੇ ਬੈਠੇ ਹੁੰਦੇ, ਰਿਸੈਸ਼ਨ ਆਵੇ ਤੇ ਪੈਸੇ ਬਣਾ ਜੇ।
ਹਾਂਜੀ ਹਾਂਜੀ,
ਜਿਹੜੇ ਬੰਦੇ ਮਾਰਕੀਟ ਜਾਣਦੇ ਉਹ ਤਾਂ ਜਿਵੇਂ ਆਪਾਂ ਸੀਜ਼ਨ ਵੇਖ ਕੇ ਵਿਆ ਹੁਣ ਕਿਹੜਾ ਸੀਜ਼ਨ ਹੈ ਉਹ ਫਸਲ ਲਾਉਣੀ ਆ, ਜਿਹੜੇ ਸਪੈਕੂਲੇਟਰ ਹੁੰਦੇ ਉਹ ਟਾਈਮ ਨੀ ਵੇਖਦੇ। ਹੁਣ ਅਸੀਂ ਜੇ ਆਪਾਂ ਝੋਨਾ ਬੀਜਣ ਲੱਗ ਪਈ ਸਿਆਲ ਚ ਹੋਣਾ, ਹਾਂਜੀ ਉਹ ਗਲਤ ਟਾਈਮ ਤੇ ਗਲਤ ਸਪੈਕੂਲੇਸ਼ਨ ਕਰਦੇ, ਫਿਰ ਇੱਕ ਏਦਾਂ ਹੋ ਜਾਂਦਾ ਜਿਹੜਾ ਲਾਲਚ ਵੱਧ ਜਾਂਦਾ। ਹੁਣ ਮੰਨ ਲਓ ਜਿਵੇਂ ਰੀਅਲ ਸਟੇਟ ਅੱਪ ਜਾ ਰਹੀ ਸੀ, ਲੋਕਾਂ ਨੇ ਪ੍ਰੋਫਿਟ ਕੱਢਣੇ ਸ਼ੁਰੂ ਕਰ ਦਿੱਤੇ, ਆਪਣੇ ਘਰਾਂ ਦੀਆਂ ਇਕੁਇਟੀਆਂ ਵੀ ਯੂਜ਼ ਕੀਤੀਆਂ, ਉਹ ਫਿਰ ਉਹਨਾਂ ਦਾ ਸਟਾਪੇਜ ਨੀ ਨਾ ਹੁੰਦੀ, ਉਹ ਫਿਰ ਵੱਧਦਾ ਹੀ ਜਾਂਦਾ। ਜੇ ਚਾਰ ਵੇਚ ਲੈ ਫਿਰ ਕਣਾ ਕੋਈ ਛੇ ਹੋਰ ਲਓ, ਜੇ ਛੇ ਵੇਚ ਲਏ ਤਾਂ ਹੁਣ ਤਾਂ ਰੇਬੁੱਕ ਕਰ ਦਈਏ, ਉਹ ਫਿਰ ਉਹਦਾ ਨੋ ਸਟਾਪਿੰਗ ਵਾਲੀ ਗੱਲ ਹੋ ਜਾਂਦੀ। ਉਹਨੂੰ ਇਹ ਨੀ ਪਤਾ ਹੁੰਦਾ ਵੀ ਹੁਣ ਮਾਰਕੀਟ ਦੇ ਵਿੱਚ ਪੁੱਲ ਆਊਟ ਕਿਵੇਂ ਕਰਨਾ। ਹਾਂਜੀ, ਤਾਂ ਜਾ ਕੇ ਕੰਮ ਖਰਾਬ ਹੁੰਦਾ। ਜਿਹੜੀ ਮਾਰਕੀਟ ਆ ਉਹ ਕਹਿੰਦੀ ਆਪਣਾ ਜਿਹੜਾ ਸੋਲਿਡ ਬੈਕਿੰਗ ਆ ਉਹ ਨਾ ਕਦੇ ਵੀ ਛੱਡੋ, ਜਾਂ ਤੁਹਾਡੇ ਘਰ ਦੀ ਐਕਵਿਟੀ ਆ ਉਹਨੂੰ ਸਰਟਨ ਲੈਵਲ ਤੋਂ ਥੱਲੇ ਨਾ ਜਾਣ ਦਿਓ। ਜੇ ਤੁਸੀਂ ਯੂਜ਼ ਕਰਨੀ ਵੀ ਆ ਉਹ ਯੂਜ਼ ਵੀ ਤਾਂ ਕਰੋ ਜੇ ਤੁਹਾਨੂੰ ਪਤਾ ਵੀ ਉਹ ਪੈਸਾ ਕਿੱਥੇ ਤੁਸੀਂ ਲਾ ਰਹੇ, ਅਦਰਵਾਈਜ਼ ਸਪੈਕੂਲੇਸ਼ਨ ਕਰੋਗੇ ਤਾਂ ਉਹਦੇ ਚਾਂਸ ਜ਼ਿਆਦਾ ਤੋਂ ਜ਼ਿਆਦਾ ਹੁੰਦੇ ਆ ਖਰਾਬ ਹੋਣ ਦੇ।
ਬਿਲਕੁਲ
ਬਿਲਕੁਲ, ਓਕੇ ਬਰਾੜ ਜੀ, ਹੈਵ ਅ ਨਾਈਸ ਵੀਕਿੰਗ।
ਧੰਨਵਾਦ ਜੀ ਤੁਹਾਡਾ ਵੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ। ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26 ਸਟੋਰੀ ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ ਤੇ ਫ੍ਰੀ ਲੀਜ਼ਿੰਗ ਸਰਵਿਸਿਜ਼। ਡਿਪੋਜ਼ਿਟ ਸਿਰਫ 5%। ਜੀ ਹਾਂ, ਸਿਰਫ 5% ਡਿਪੋਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36, 647-300-8436। ਡੂਓ ਕੌਂਡੋਜ਼।
ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ,
प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
905-915-8484। कार खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्व लो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 सर्व लो कंस्ट्रक्शन।
United Group of Companies सानु सिटी दे विच AZ DZ ड्राइवरां दी लोड है। तुसी सिटी दे विच काम करना चाहुंदे हो, लाबलास दे नाल, होम डिपो दे नाल, कैनेडियन टायर, कैनेडा पोस्ट, मेट्रो दे नाल काम करना चाहुंदे हो तां तुसी सानु कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नूं राउंड ट्रिप, आटवा नूं राउंड ट्रिप साडे कोल अवेलेबल ने। होर जानकारी लई तुसी साडी नवीं लोकेशन 1191 एगलिंगटन एवन्यू ईस्ट 1191 एगलिंगटन एवन्यू ईस्ट दे उत्ते पहुंच सकदे हो। ते साडा जो स्लोगन है, जे तुसी अज अप्लाई करदे हो तां तुसी कल नूं रोड टेस्ट सारियां क्वालिफिकेशन पूरियां करन तों बाद काम ते जा सकदे हो। साडे कोल शिफ्टां मॉर्निंग ईवनिंग सारियां अवेलेबल ने। 905-453-1400 905-453-1400।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਰੀਅਲ ਸਟੇਟ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਕਿ ਜਿਹੜੀ LRT ਆ ਲਾਈਟ ਰੇਲ ਆ ਜਿਹੜੀ ਪੋਰਟ ਕ੍ਰੈਡਿਟ ਤੋਂ ਸਕੇਅਰ 1 ਤੋਂ ਹੁੰਦੀ ਹੋਈ ਹੁਣ 407 ਕੋਲੇ ਪਹੁੰਚ ਚੁੱਕੀ ਆ ਜੀ ਕੰਸਟਰਕਸ਼ਨ ਇਹਦੀ ਅਤੇ ਸ਼ੋਪਰਜ਼ ਵਰਲਡ ਟਰਮੀਨਲ ਬਣਨਾ ਇੱਥੇ ਸ਼ੋਪਰਜ਼ ਵਰਲਡ ਦੇ ਕੋਲੇ 5% ਡਾਊਨ 'ਤੇ ਕੌਂਡੋਜ਼ ਬੁੱਕ ਹੋ ਰਹੀਆਂ ਨੇ ਜੀ। ਸਕੇਅਰ 1 ਕੋਲੇ ਵੀ MCT 6 ਕੌਂਡੋਜ਼ ਬੁੱਕ ਹੋ ਰਹੀਆਂ। ਬਿਲਕੁਲ LRT ਲਾਈਨ ਦੇ ਉੱਤੇ ਕੈਨਪੀ ਟਾਵਰ ਬਣ ਜਾ ਰਹੇ ਐਗਲਿੰਗਟਨ ਐਂਡ ਹਾਈਵੇ 10 ਦੇ ਉੱਤੇ ਹੁਰਨਟੈਰੀਓ ਸਟਰੀਟ ਦੇ ਉੱਤੇ। ਜੇ ਤੁਸੀਂ ਇੱਥੇ ਕੌਂਡੋਜ਼ ਬੁੱਕ ਕਰਵਾਉਣੀਆਂ ਨੇ ਸੰਪਰਕ ਕਰ ਲਿਓ 647-384-36 'ਤੇ ਜਾਂ ਫਿਰ 905-915-8484 'ਤੇ ਰਾਣਾ ਜੀ ਨਾਲ ਸੰਪਰਕ ਕਰ ਲਿਓ। ਬਰੈਂਪਟਨ ਦੇ ਵਿੱਚ ਮਿਸੀਸਾਗਾ ਅਤੇ ਬੋਵੇਡ ਦੇ ਕੋਲੇ ਟਾਊਨ ਹਾਊਸਿਸ ਆਏ ਨੇ, ਫਰੀ ਹੋਲਡ ਟਾਊਨ ਹਾਊਸ, ਬਹੁਤ ਹੀ ਵਾਜਬ ਕੀਮਤਾਂ ਨੇ। ਇਹਦੇ ਲਈ ਵੀ ਤੁਸੀਂ ਕਾਲ ਕਰ ਲਿਓ 6473008436। ਕਿਸੇ ਸੱਜਣ ਨੇ ਟੈਕਸਟ ਭੇਜਿਆ ਜੀ, ਕਹਿੰਦਾ ਜੀ ਇਹ ਮੈਂ ਪੜ੍ਹਿਆ ਸੀ ਕਿਤੋਂ, ਕਹਿੰਦੇ ਕਿਸੇ ਯੂਨੀਵਰਸਿਟੀ ਦੇ ਕੋਲੇ ਸੁਣਿਆ ਇਹ ਲਿਖਿਆ ਹੋਇਆ। ਐਜੂਕੇਸ਼ਨ ਦੀ ਗੱਲ ਹੀ ਚੱਲ ਰਹੀ ਹੈ ਨਾ, ਜਿਹੜੀ ਆਪਾਂ ਗੱਲ ਕਰਦੇ ਹਾਂ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਨੇ। ਜਿਵੇਂ ਆਪਾਂ ਗੱਲ ਕੀਤੀ ਟੀਚਰ ਦੀ, ਗੱਲ ਕੀਤੀ ਹੁਣ ਟੀਚਰ ਨੇ ਵੀ ਪੜ੍ਹਾਉਣਾ ਉਹੀ ਆ ਜਿਹੜਾ ਐਜੂਕੇਸ਼ਨ ਸਿਸਟਮ ਉਹਨੂੰ ਕਹਿੰਦਾ ਪੜ੍ਹਾ। ਉਹ ਕਹਿੰਦੇ ਆ ਜੀ ਲਿਖਿਆ ਹੋਇਆ, ਕਹਿੰਦੇ ਡਿਸਟਰੋਇੰਗ ਐਨੀ ਨੇਸ਼ਨ ਡਜ਼ ਨੋਟ ਰਿਕੁਆਇਰ ਦਾ ਯੂਜ਼ ਆਫ ਅਟੋਮਿਕ ਬੰਬਸ ਔਰ ਦਾ ਯੂਜ਼ ਆਫ ਲੌਂਗ ਰੇਂਜ ਮਿਜ਼ਾਈਲਸ। ਇਟ ਓਨਲੀ ਰਿਕੁਆਇਰਸ ਲੋਅਰਿੰਗ ਦਾ ਕੁਆਲਿਟੀ ਆਫ ਐਜੂਕੇਸ਼ਨ ਐਂਡ ਅਲਾਇੰਗ ਚੀਟਿੰਗ ਇਨ ਦਾ ਐਗਜ਼ਾਮੀਨੇਸ਼ਨ ਬਾਈ ਦਾ ਸਟੂਡੈਂਟਸ। ਪੇਸ਼ੈਂਟਸ ਡਾਈ ਐਟ ਦਾ ਹੈਂਡਸ ਆਫ ਸੱਚ ਡਾਕਟਰਸ। ਬਿਲਡਿੰਗਸ ਕੋਲੈਪਸ ਐਟ ਦਾ ਹੈਂਡਸ ਆਫ ਸੱਚ ਇੰਜੀਨੀਅਰਸ। ਮਨੀ ਇਜ਼ ਲੋਸਟ ਐਟ ਦਾ ਹੈਂਡਸ ਆਫ ਸੱਚ ਇਕੋਨੋਮਿਸਟ ਐਂਡ ਅਕਾਊਂਟੈਂਟਸ। ਹਿਊਮੈਨਿਟੀ ਡਾਈਜ਼ ਐਟ ਦਾ ਹੈਂਡਸ ਆਫ ਸੱਚ ਰਿਲੀਜੀਅਸ ਸਕਾਲਰਸ। ਜਸਟਿਸ ਇਜ਼ ਲੋਸਟ ਐਟ ਦਾ ਹੈਂਡਸ ਆਫ ਸੱਚ ਜੱਜਿਸ। ਦ ਕੋਲੈਪਸ ਆਫ ਐਜੂਕੇਸ਼ਨ ਇਜ਼ ਦਾ ਕੋਲੈਪਸ ਆਫ ਦਾ ਨੇਸ਼ਨ। ਇਹ ਤਾਂ ਚਲੋ ਪੜ੍ਹਿਆਂ ਲਿਖਿਆਂ ਦੀ ਗੱਲ ਕਰਤੀ, ਆਪਾਂ ਨੂੰ ਵੀ ਪਤਾ, ਪਰ ਜੇ ਦੇਸ਼ ਅਨਪੜ੍ਹ ਬੰਦੇ ਦੇ ਹੱਥ ਆਇਆ ਹੋਵੇ ਤਾਂ ਫਿਰ ਕੀ ਹੋਵੇ, ਜਿਵੇਂ ਆਏ ਹੋਏ ਆ ਕਈ ਦੇਸ਼ ਹਨ, ਹੁਣ ਨਾ ਤੁਹਾਨੂੰ ਪਤਾ ਅਤੇ ਉਹ ਤੁਸੀਂ ਆਪੇ ਸੋਚ ਲਓ। ਇਸ ਕਰਕੇ ਹੁਣ ਜਿਹੜੀ ਪੜ੍ਹਾਈ ਲਿਖਾਈ ਦੇਖੋ ਜਿਹੜੀ ਸਿਸਟਮ ਨੇ ਕਿਹਾ ਕਰਾਉਣੀ ਟੀਚਰ ਨੇ ਹੋਏ, ਪਰ ਇੱਕ ਵਧੀਆ ਟੀਚਰ ਆ ਜਿਹੜਾ ਇੱਕ ਆਦਰਸ਼ ਟੀਚਰ ਆ, ਉਹਨੇ ਕੀ ਕਰਨਾ, ਉਹਨੇ ਬੱਚੇ ਦਾ ਨਾ ਦਿਮਾਗ ਖੋਲ੍ਹ ਦੇਣਾ, ਉਹਨੇ ਉਹਦੇ ਦਿਮਾਗ ਜਿਹੜੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਾ ਉਹ ਚਾਲੂ ਕਰ ਦੇਣੀ ਆ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਫਰੀ ਥਿੰਕਿੰਗ ਦੀ, ਅਤੇ ਜੇ ਉਹਨੇ ਬੱਚੇ ਨੂੰ ਸਿੱਖਣ ਸਿਖਾਉਣ ਦੇ ਰਾਹ 'ਤੇ ਪਾਤਾ ਨਾ, ਅਤੇ ਉਹ ਬਾਅਦ ਦੇ ਵਿੱਚ ਫਿਰ ਇਸ ਰਾਹ 'ਤੇ ਚੱਲੂਗਾ, ਉਹ ਫਿਰ ਮਤਲਬ ਦਿਮਾਗ ਦੇ ਦਰਵਾਜ਼ੇ ਬੰਦ ਨਹੀਂ ਰੱਖੂਗਾ। ਜਿਹਦੇ ਦਿਮਾਗ ਦੇ ਦਰਵਾਜ਼ੇ ਖੁੱਲ੍ਹੇ ਹੋਣਗੇ ਨਾ, ਠੀਕ ਆ, ਉਹ ਜਦੋਂ ਵੱਡਾ ਹੋ ਕੇ ਪੜ੍ਹੂਗਾ, ਲਿਖੂਗਾ, ਕੋਈ ਕੰਮ ਕਰੂਗਾ, ਉਹ ਸਕਸੈਸਫੁੱਲ ਹੋਊਗਾ। ਇਸ ਕਰਕੇ ਮੈਂ ਇਹ ਸਮਝਦਾ ਵੀ ਉਸ ਸਕਸੈਸ ਦੇ ਪਿੱਛੇ ਵੀ ਜਿਹੜੀ ਸ਼ੁਰੂਆਤ ਕੀਤੀ ਆ ਨਾ ਟੀਚਰ ਨੇ ਸਿੱਖਣ ਸਿਖਾਉਣ ਦੀ ਉਮਰ ਦੇ ਵਿੱਚ, ਉਹਦਾ ਕਾਫੀ ਵੱਡਾ ਰੋਲ ਹੁੰਦਾ। ਜੇ ਉਸ ਵੇਲੇ ਉਹਨੂੰ ਉਸ ਜਰਨੀ 'ਤੇ ਉਸ ਰਾਹ 'ਤੇ ਨਾ ਪਾਇਆ ਹੁੰਦਾ ਤਾਂ ਉਹ ਮੰਜ਼ਿਲ 'ਤੇ ਪਹੁੰਚ ਨਹੀਂ ਸੀ ਸਕਦਾ ਗਾ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤੋ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇੱਕ ਵਾਰ ਫਿਰ ਨਿੱਘਾ ਸਵਾਗਤ ਜੀ ਦੋਸਤੋ। ਸਾਡੇ ਸਪੋਂਸਰ ਕਾਫੀ ਨੇ, ਮੋਰਗੇਜ ਵਾਲੇ ਜਿਹੜੇ ਭੁਪੇਸ਼ ਵਰਮਾ ਜੀ ਨੇ ਉਹ ਸੁਨੇਹਾ ਦਿੰਦੇ ਨੇ ਜੀ, ਕਹਿੰਦੇ ਪਹਿਲੀ ਗੱਲ ਤਾਂ ਨੰਬਰ ਨੋਟ ਕਰ ਲਓ 647-6247-7770 6476-247-7777 647-6247-7770 ਕਹਿੰਦੇ ਤੁਸੀਂ ਫਾਈਨੈਂਸ ਕਰਾਉਣਾ ਘਰ ਨੂੰ, ਆਈ ਮੀਨ ਰੀਫਾਈਨੈਂਸਿੰਗ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਫਸਟ ਮੋਰਗੇਜ ਲੈਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਅਤੇ ਇੱਕ ਵਾਰੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ। ਕਹਿੰਦੇ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਇਨਵੈਸਟਰ ਹੋ, ਅਸੀਂ ਜ਼ਰੂਰ ਤੁਹਾਡੀ ਮੋਰਗੇਜ ਕਰਵਾ ਕੇ ਦੇਵਾਂਗੇ। 6476247777 ਮਿੰਟ ਰਹਿ ਗਿਆ ਜੀ, ਇੱਕ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ,
ਠੀਕ ਠਾਕ ਹੋ ਤੁਸੀਂ? ਕਾਫੀ ਦਿਨਾਂ ਬਾਅਦ ਯਾਰ ਤੇ ਆਏ।
ਹਾਂਜੀ ਹਾਂਜੀ, ਮੈਂ ਅੱਗੇ ਤੁਹਾਨੂੰ ਉਹ ਪ੍ਰੋਬਲਮ ਦੱਸ ਚੁੱਕਿਆ। ਅੱਛਾ, ਜਿਹੜਾ ਅਨਪੜ੍ਹ ਪ੍ਰਾਈਮ ਸਟਰ ਹੋਵੇ ਉਹ ਫਿਰ ਡਿਕਟੇਟਰ ਬਣ ਜਾਂਦਾ ਜੀ ਕਿਸੇ ਦੀ।
ਉਹ ਤਾਂ ਕਹਿੰਦੇ ਅਸੀਂ ਰਾਖੇ ਬਣਦੇ ਆ ਜੀ,
ਉਹ ਤਾਂ ਫਿਰ
ਕਹਿੰਦੇ ਮੋਦੀ ਹੈ ਤੋਂ ਮੁਮਕਿਨ ਹੈ।
ਉਹ ਤਾਂ ਆਪਾਂ ਨੂੰ ਪਤਾ ਹੀ ਕਿਹੋ ਜਿਹੇ ਰਾਖੇ ਨੇ, ਜਿਹੜਾ ਫਰਕ ਲਾ ਬੋਲੇ ਉਹਨੂੰ ਫਰਕੇ ਜੇਲ ਚ ਸੁਣਦੇ ਹੋ ਜੀ।
ਉਹ ਟੀਚਰਾਂ ਨੂੰ ਜੇਲ ਚ ਤੁੰਨੀ ਜਾਂਦੇ ਆ ਜੀ, ਟੀਚਰਾਂ ਨੂੰ, ਵਕੀਲਾਂ ਨੂੰ, ਹੈ ਜੀ। ਸਵਾਲ ਇਹ ਨੀ ਵੀ ਹਿਟਲਰ ਨੇ ਲੋਕਾਂ ਨੂੰ ਮੂਰਖ ਬਣਾਇਆ, ਸਵਾਲ ਇਹ ਹੈ ਬਈ ਕਿਵੇਂ ਬਣਾਇਆ, ਉਹ ਯੋਗਤਾ ਜਿਹੜੀ ਮੋਦੀ ਸਾਹਿਬ ਖੁੱਲ੍ਹੇ ਆਈ ਹੋਈ ਹੈ ਨਾ। ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਸਮਾਂ ਸਾਡਾ ਇੱਥੇ ਸਮਾਪਤ ਹੁੰਦਾ ਜੀ, ਤੇ ਹੁਣ ਲੌਂਗ ਵੀਕਐਂਡ ਹੈਗਾ ਤੇ ਮੌਜਾਂ ਕਰੋ ਜੀ, ਕਰੋ ਲਾਈਫ ਨੂੰ ਇੰਜੋਏ। ਤੇ ਇੱਕ ਸ਼ਾਇਦ ਕਮਰਸ਼ੀਅਲ ਸਾਡਾ ਹੋਰ ਰਹਿ ਗਿਆ ਪਲੇ ਕਰਨ ਵਾਲਾ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458
The views expressed on the preceding program may not necessarily be those of the owner or management of WTOR radio station.
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو 519-622-0660 quicktruckloop.com
ABS Friends Entertainment, Basba Empire, Moshek and AAA Production present The Legend of the Legends, Gurdas Mann. Saturday, 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020.
ਸਾਡੀ ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਈ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
A child's smile can make a big difference when it comes to their health. If you have kids under 12, earn less than $90,000 a year and do not have private dental insurance, you may be